ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੁਖਿਆ ਚੂਕਾ ਜਮ ਸਿਓ ਮੇਲ ਲੋਕਾ ਮਤ ਕੋ ਫਕੜ ਪਾਏ ਲੱਖ ਮੜਿਆ ਕਰ ਇਕੱਠੇ ਏਕ ਰਤੀ ਲੈ ਪਾਹੇ ਰਹਾਉ ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸੱਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਓ ਸੱਚਾ ਨਾਵਣ ਤਾਂ ਥੀਐ ਜਾਂ ਅਹਿਨਿਸ ਲਾਗੈ ਪਾਓ ਇਕ ਲੋਕੇ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸਕਾ ਕਬਹੋ ਨਿਖੋਟਸ ਨਾਹੇ ਨਾਨਕ ਪਿੰਡ ਬਖਸ਼ੀਸਕਾ ਕਬਹੋ ਨਿਖੋਟਸ ਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀਓ, ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਗੁਰਬਾਣੀ ਕੀਰਤਨ ਸ਼੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਦਾ ਜੋ ਦੀਵਾਨ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਜੋਤੀ ਜੋਤ ਪੁਰਬ ਜੋ 22 ਸਤੰਬਰ ਨੂੰ ਨਿਕਲ ਕੇ ਗਿਆ, ਉਹਦੇ ਸੰਬੰਧ ਦੇ ਅੰਦਰ ਅੱਜ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਦੇ ਅੰਦਰ ਕੁਛ ਕੁ ਵਿਚਾਰਾਂ ਜਿਹੜੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਉਚਾਰਨ ਕੀਤਾ ਹੋਇਆ ਸ਼ਬਦ ਵੀਰ ਜਗਜਿੰਦਰ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਸ਼ਰਵਣ ਕਰਵਾਇਆ। ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ, ਆਸਾ ਰਾਗ ਦੇ ਅੰਦਰ ਦਰਜ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 358 ਦੇ ਉੱਪਰ ਸੁਭਾਇਮਾਨ ਹੈ। ਜਿਹੜਾ ਵਿਸ਼ਾ ਅੱਜ ਅਸੀਂ ਵਿਚਾਰਨ ਲੱਗੇ ਹਾਂ, ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੀ ਗੱਲ ਆਉਂਦੀ ਹੈ, 3 ਪ੍ਰਮੁੱਖ ਤੌਰ 'ਤੇ ਸਾਖੀਆਂ ਜਿਹੜੀਆਂ ਨੇ ਸਾਡੇ ਵਿੱਚ ਉਹਨਾਂ ਲੋਕਾਂ ਵੱਲੋਂ ਪ੍ਰਚਲਿਤ ਕੀਤੀਆਂ ਗਈਆਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਦੇ ਨਾਲ ਅੰਦਰੋਂ ਈਰਖਾ ਦੇ ਨਾਲ ਭਰੇ ਹੋਏ ਸਨ। ਇੱਕ ਇੱਕ ਗੱਲ ਨੂੰ ਅਸੀਂ ਬਹੁਤ ਹੀ ਧਿਆਨ ਦੇ ਨਾਲ ਔਰ ਬੜੇ ਸਹਿਜੇ ਸਮਝਣ ਦਾ ਯਤਨ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਆਪਾਂ ਜੀਵਨ ਨੂੰ ਪੜ੍ਹਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਅੰਦਰ ਸਾਨੂੰ ਇਦਾਂ ਦੀ ਕੋਈ ਵੀ ਗੱਲ ਨਹੀਂ ਮਿਲੇਗੀ ਜਿਹੜੀ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਜੋ ਸਤਿਗੁਰੂ ਨੇ ਬਾਣੀ 'ਚ ਦਰਜ ਕੀਤੀ ਉਹ ਖਰੀ ਨਾ ਉਤਰਦੀ ਹੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਇਹ ਵਿਚਾਰ ਚੱਲਦੀ ਹੈ, ਕਿਉਂਕਿ ਜਿਹੜਾ ਸਥਾਨ ਤੁਸੀਂ ਅੱਜ ਦੇਖਦੇ ਹੋ ਡੇਰਾ ਬਾਬਾ ਨਾਨਕ, ਇਹ ਉਸੇ ਯਾਦ ਦੇ ਵਿੱਚ ਹੀ ਬਣਿਆ ਹੋਇਆ। ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਕਹਿਣ ਲੱਗੇ ਸਮਾਣ ਲੱਗੇ ਨੇ, ਤਿੰਨ ਸਾਖੀਆਂ ਜਿਹੜੀਆਂ ਨੇ ਨਾ, ਇੱਕ ਤਾਂ ਭਾਈ ਬਾਲੇ ਵਾਲੀ ਜਿਹੜੀ ਪੁਰਾਤਨ ਜਨਮ ਸਾਖੀ ਹੈ, ਇਹ ਬਾਅਦ ਦੇ ਵਿੱਚ ਹੁਣ ਉਹਦੇ 'ਤੇ ਲਿਖਿਆ ਮਿਲਦਾ ਵੀ ਇਹ ਭਾਈ ਬਾਲੇ ਵਾਲੀ ਸਭ ਤੋਂ ਵੱਡੀ ਸਾਖੀ ਹੈ। ਉਹ ਵੱਡੀ ਕਿਉਂ ਹੋਈ? ਇਹ ਜਿਹੜੀਆਂ ਸਾਖੀਆਂ, ਇੱਕ ਤਾਂ ਪੰਜਾ ਸਾਹਿਬ ਵਾਲੀ ਸਾਖੀ ਜਿਹੜੀ ਸਾਨੂੰ ਸੁਣਾਈ ਜਾਂਦੀ ਹੈ, ਅਤੇ ਇੱਦਾਂ ਦੀਆਂ ਹੋਰ ਬੜੀਆਂ ਸਾਰੀਆਂ ਸਾਖੀਆਂ ਉਹਦੇ ਵਿੱਚ ਬਾਅਦ ਦੇ ਵਿੱਚ ਪਾਈਆਂ ਗਈਆਂ। ਪ੍ਰਕਾਸ਼ਕਾਂ ਨੇ ਇਹ ਤੇ ਹਵਾਲਾ ਦਿੱਤਾ ਵੀ ਇਹ ਹੁਣ ਸਾਖੀ ਅੱਗੇ ਨਾਲੋਂ ਵਧੇਰੇ ਵੱਡੀ ਹੋ ਗਈ ਹੈ, ਕਿਉਂਕਿ ਇਹਦੇ ਵਿੱਚ ਹੋਰ ਸਾਖੀਆਂ ਐਡ ਕੀਤੀਆਂ ਨੇ। ਪਰ ਇਹ ਸਾਖੀਆਂ ਆਈਆਂ ਕਿੱਥੋਂ? ਕਿਹਨੇ ਇਹਦਾ ਜਿਹੜਾ ਪਰੂਫ ਦਿੱਤਾ ਵੀ ਇਹ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨੇ? ਇਸ ਗੱਲ ਦਾ ਕੋਈ ਵੀ ਹਵਾਲਾ ਉਹਨਾਂ ਨੇ ਉੱਥੇ ਨਹੀਂ ਦਿੱਤਾ। ਹੁਣ ਸਾਡੇ ਵਾਸਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਪ੍ਰਮੁੱਖ ਸਵਾਲ ਹੈ, ਜਿਹੜੀ ਪਹਿਲੀ ਸਾਖੀ ਪ੍ਰਚਲਿਤ ਕੀਤੀ ਜਾਂਦੀ ਹੈ ਵੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪਿਤਾ ਜੀ ਦਾ ਸ਼ਰਾਧ ਕਰਨ ਲਈ ਜੋਤੀ ਜੋਤ ਸਮਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦੇਣਾ, ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੀ ਕੀਤੀ, ਅੱਸੂ ਨੌਵੀਂ ਨੂੰ ਉਹਨਾਂ ਨੇ ਜੋਤੀ ਜੋਤ ਸਮਾਉਣਾ ਸੀ। ਜੋ ਸਾਖੀਕਾਰ ਲਿਖਦਾ, ਇੱਕ ਭਾਈ ਬਾਲੇ ਵਾਲੀ ਸਾਖੀ ਹੈ, ਇੱਕ ਮਿਹਰਬਾਨ ਵਾਲੀ ਸਾਖੀ ਹੈ, ਅਤੇ ਇੱਕ ਜਿਹੜੀਆਂ ਸਾਖੀਆਂ ਆਮ ਕਰਕੇ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਣਾਈਆਂ ਜਾ ਰਹੀਆਂ ਨੇ, ਜਿਹਨੂੰ ਨਾਨਕ ਪ੍ਰਕਾਸ਼ ਦਾ ਨਾਂ ਦੇ ਕੇ ਕਵੀ ਸੰਤੋਖ ਸਿੰਘ ਦੁਆਰਾ ਜੋ ਰਚਿਤ ਗ੍ਰੰਥ ਹੈ, ਜਿਸ ਨੂੰ ਬਹੁਤ ਵੱਡੀ ਕਵਿਤਾ ਕਿਹਾ ਜਾਂਦਾ ਹੈ, ਉਹਦੀ ਤਕਰੀਬਨ ਗੁਰਦੁਆਰਿਆਂ ਦੇ ਵਿੱਚ ਸ਼ਾਮ ਨੂੰ ਕਥਾ ਹੋ ਹੀ ਰਹੀ ਹੈ। ਇਹਨਾਂ ਤਿੰਨੇ ਹੀ ਸਾਖੀਕਾਰਾਂ ਨੇ ਤਿੰਨ ਸਾਖੀਆਂ ਨੂੰ ਥੋੜ੍ਹੇ ਥੋੜ੍ਹੇ ਫਰਕ ਦੇ ਨਾਲ ਇੱਕੋ ਹੀ ਤਰੀਕੇ ਨਾਲ ਲਿਖਿਆ। ਹੁਣ ਦੇਖੋ, ਜਦੋਂ ਆਪਾਂ ਇਸ ਗੱਲ ਨੂੰ, ਇਸ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਵਿਚਾਰਾਂਗੇ ਵੀ ਗੁਰੂ ਸਾਹਿਬ ਪ੍ਰੋਗਰਾਮ ਬਣਾਉਂਦੇ ਨੇ ਵੀ ਅੱਜ ਹੁਣ ਜੋਤੀ ਜੋਤ ਸਮਾ ਜਾਣਾ, ਅਤੇ ਸਾਖੀਕਾਰ ਉੱਥੇ ਲਿਖਦਾ ਵੀ ਜਦੋਂ ਗੁਰੂ ਸਾਹਿਬ ਦਾ ਇਹ ਪ੍ਰੋਗਰਾਮ ਬਣਿਆ, ਫਿਰ ਇੱਕ ਸਿੱਖ ਨੇ ਜਾ ਕੇ ਉਹਨਾਂ ਦੇ ਸਪੁੱਤਰਾਂ ਨੂੰ ਸੁਨੇਹਾ ਦਿੱਤਾ, ਸ਼੍ਰੀ ਚੰਦ ਅਤੇ ਲਖਮੀ ਦਾਸ ਨੂੰ, ਵੀ ਗੁਰੂ ਸਾਹਿਬ ਹੁਣ ਜੋਤੀ ਜੋਤ ਸਮਾਉਣ ਲੱਗੇ ਨੇ, ਵੀ ਤੁਹਾਨੂੰ ਆਖਰੀ ਵਾਰ ਸੱਦਿਆ ਉਹਨਾਂ ਨੇ। ਹੁਣ ਦੇਖੋ, ਜਿਨ੍ਹਾਂ ਦੇ ਬਾਰੇ ਗੁਰਬਾਣੀ ਦੇ ਵਿੱਚ ਦਰਜ ਹੈ, ਔਰ ਇਕੱਲਾ ਉਹਨਾਂ ਵਾਸਤੇ ਨਹੀਂ, ਜਦੋਂ ਆਪਾਂ ਪੜ੍ਹ ਲੈਂਦੇ ਹਾਂ ਨਾ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ, ਇਹ ਇਕੱਲਾ ਸ਼੍ਰੀ ਚੰਦ ਜਾਂ ਲਖਮੀ ਦਾਸ ਵਾਸਤੇ ਨਹੀਂ, ਇਹ ਗੱਲ ਸਾਡੇ 'ਤੇ ਵੀ ਓਨੀ ਢੁੱਕਦੀ ਹੈ ਜੇ ਅਸੀਂ ਕਹਿੰਦੇ ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਨੇ। ਜੇ ਅਸੀਂ ਵੀ ਪੁੱਤ ਹੋਣ ਦਾ ਫਰਜ਼ ਅਦਾ ਨਹੀਂ ਕਰਦੇ, ਫਿਰ ਉਹ ਮੋਢੇ ਮਾਰਨ ਦੀ ਗੱਲ, ਗੁਰੂ ਸਾਹਿਬ ਦੀ ਗੱਲ ਨਾ ਮੰਨਣ ਦੀ ਗੱਲ, ਉਹ ਸਾਡੇ 'ਤੇ ਵੀ ਓਨੀ ਢੁੱਕਦੀ ਹੈ ਜਿੰਨੀ ਸ਼੍ਰੀ ਚੰਦ ਅਤੇ ਲਖਮੀ ਦਾਸ 'ਤੇ ਢੁੱਕਦੀ ਹੈ। ਹੁਣ ਜਦੋਂ ਇਹ ਪ੍ਰੋਗਰਾਮ ਕਹਿਣ ਲੱਗੇ ਗੁਰੂ ਪਾਤਸ਼ਾਹ ਨੇ ਬਣਾਇਆ, ਹੁਣ ਦੇਖੋ ਗੁਰਬਾਣੀ ਦਾ ਸਿਧਾਂਤ ਕੀ ਹੈ ਉਹ ਅਸੀਂ ਅੱਗੇ ਜਾ ਕੇ ਵਿਚਾਰਾਂਗੇ, ਕੇਵਲ ਸਾਖੀਕਾਰ ਦੀ ਜਿਹੜੀ ਮਨਸ਼ਾ ਹੈ ਉਹ ਤੁਹਾਡੇ ਸਾਹਮਣੇ ਪਹਿਲਾਂ ਰੱਖ ਦਈਏ। ਅਤੇ ਉਹ ਕਹਿਣ ਲੱਗੇ ਵੀ ਸੁਨੇਹਾ ਭੇਜਿਆ ਦੋਨਾਂ ਪੁੱਤਰਾਂ ਨੂੰ, ਪਰ ਦੋਨੋਂ ਪੁੱਤਰਾਂ ਨੇ ਕੋਈ ਵੀ ਇਸ ਗੱਲ ਨੂੰ ਧਿਆਨ ਨਾ ਦਿੱਤਾ, ਆਏ ਨਹੀਂ ਮਿਲਣ ਵਾਸਤੇ ਵੀ ਸਾਨੂੰ ਜ਼ਰੂਰਤ ਨਹੀਂ ਮਿਲਣ ਦੀ। ਸੁਨੇਹਾ ਜਾਣਾ ਚਾਹੀਦਾ ਸੀ ਮਾਤਾ ਜੀ ਨੂੰ, ਮਾਤਾ ਸੁਲੱਖਣੀ ਜੀ ਨੂੰ, ਉਹਨਾਂ ਨੂੰ ਸੁਨੇਹਾ ਨਹੀਂ ਜਾਂਦਾ, ਉਹ ਆਪਣੇ ਆਪ ਹੀ ਉੱਥੇ ਪਹੁੰਚ ਜਾਂਦੇ ਨੇ ਵੀ ਮੈਂ ਲੋਕਾਂ ਦੇ ਕੋਲੋਂ ਸੁਣਿਆ ਵੀ ਤੁਸੀਂ ਅੱਜ ਜਾਣ ਲੱਗੇ ਹੋ, ਅਤੇ ਉਹ ਸਾਖੀਕਾਰ ਲਿਖਦਾ ਵੀ ਮਾਤਾ ਜੀ ਨੇ ਯਾਦ ਕਰਾਇਆ ਵੀ ਇੱਕ ਦਿਨ ਤੁਸੀਂ ਹੋਰ ਰੁਕ ਜਾਓ, ਵੀ ਆਪਣੇ ਪਿਤਾ ਦਾ ਜਿਹੜਾ ਸ਼ਰਾਧ ਹੈ ਉਹ ਕਰਕੇ ਉਸ ਤੋਂ ਬਾਅਦ ਤੁਸੀਂ ਜੋਤੀ ਜੋਤ ਸਮਾ ਜਿਓ। ਹੁਣ ਦੇਖੋ, ਜਿਸ ਪਾਤਸ਼ਾਹ ਦੇ ਬਾਰੇ ਅਸੀਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਵੀ ਉਹ ਹੁਕਮ ਦੇ ਅੰਦਰ ਚੱਲਣ ਦੀ ਸਾਨੂੰ ਗੱਲ ਸਮਝਾਉਂਦੇ ਨੇ, ਜਦੋਂ ਸਵਾਲ ਉਹ ਰੱਖਦੇ ਨੇ ਵੀ ਕਿਉਂ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲੀ ਗੱਲ ਤੇ ਜਿਹੜਾ ਸ਼ਰਾਧ ਵਰਡ ਹੈ ਇਹਦਾ ਗੁਰਮਤ ਦੇ ਨਾਲ ਕੋਈ ਵੀ ਸੰਬੰਧ ਨਹੀਂ। ਭਾਈ ਕਾਨ ਸਿੰਘ ਜੀ ਨਾਭਾ ਨੇ ਇਹਦੇ ਅਰਥ ਕੀਤੇ ਨੇ ਵੀ ਸ਼ਰਧਾ ਦੇ ਨਾਲ ਕੀਤਾ ਹੋਇਆ ਕਰਮ, ਇਹਨਾਂ ਦੇ ਵਾਸਤੇ ਵੀ ਜਿਹੜੇ ਮਰ ਚੁੱਕੇ ਪਿੱਤਰ ਨੇ ਉਹਨਾਂ ਦੀ ਤ੍ਰਿਪਤੀ ਵਾਸਤੇ ਕਿਸੇ ਨੂੰ ਭੋਜਨ ਛਕਾਉਣਾ, ਕਿਸੇ ਨੂੰ ਦਾਨ ਦੇਣਾ, ਕਿਸੇ ਨੂੰ ਇੱਦਾਂ ਦਾ ਕਰਮ ਕਰਨਾ ਵੀ ਸਾਡੇ ਜਿਹੜੇ ਪਿੱਤਰ ਮਰੇ ਹੋਏ ਨੇ ਉਹ ਤ੍ਰਿਪਤ ਹੋ ਜਾਣ, ਉਸ ਕਰਮ ਨੂੰ ਸ਼ਰਾਧ ਦਾ ਕਰਮ ਕਿਹਾ ਜਾਂਦਾ ਵੀ ਸ਼ਰਧਾ ਦੇ ਨਾਲ ਕੀਤਾ ਗਿਆ। ਪਰ ਗੁਰਮਤਿ ਨੇ ਇਸ ਕਰਮ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ, ਗੁਰਮਤਿ ਦੇ ਵਿੱਚ ਇਸ ਸ਼ਬਦ ਦੀ ਕੋਈ ਥਾਂ ਨਹੀਂ। ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਬਈ ਉਹਦੀ ਰਜ਼ਾ ਦੇ ਵਿੱਚ ਤੁਰਨਾ, ਤੇ ਉਸੇ ਗੁਰੂ ਪਾਤਸ਼ਾਹ ਦੇ ਮੂੰਹ ਤੋਂ ਫਿਰ ਮਾਤਾ ਜੀ ਨੂੰ ਇਹ ਗੱਲ ਕਵਾਈ ਜਾਂਦੀ ਹੈ ਵੀ ਕੋਈ ਗੱਲ ਨਹੀਂ, ਅਸੀਂ ਅੱਜ ਜਾਣਾ ਸੀ ਨੌਵੀਂ ਅੱਸੂ ਨੂੰ ਤੇ ਅਸੀਂ ਕੱਲ ਨੂੰ ਚਲੇ ਜਾਵਾਂਗੇ। ਫਿਰ ਕੀ ਹੈ, ਇੱਕ ਦਿਨ ਦਾ ਪ੍ਰੋਗਰਾਮ ਮੁਲਤਵੀ ਹੋ ਗਿਆ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਨੂੰ ਕਹਿ ਰਹੇ ਨੇ ਵੀ ਮਾਲਕ ਦੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ ਹੀ, ਜਿੱਦਾਂ ਆਪਾਂ ਪਿਛਲੇ ਵੀ ਇੱਕ ਦੀਵਾਨ ਦੇ ਵਿੱਚ ਗੱਲ ਸਾਂਝੀ ਕੀਤੀ ਸੀ, ਜਿਹੜਾ ਵਰਡ ਲਿਖਿਆ ਨਾ ਨਾਲ, ਕੀ ਲਿਖਿਆ ਨਾਲ, ਸਾਡੇ ਇਹ ਧਿਆਨ ਮੰਗਦਾ ਸ਼ਬਦ, ਆਪਾਂ ਪੜ੍ਹਿਆ ਤੇ ਸਾਰਿਆਂ ਨੇ ਆ, ਨਾਨਕ ਲਿਖਿਆ ਨਾਲ, ਕੀ ਲਿਖਿਆ ਨਾਲ। ਜਦੋਂ ਇਹਦੇ ਅਰਥ ਕਰਾਂਗੇ ਵੀ ਮੁੱਢ ਕਦੀਮਾ ਤੋਂ ਇਹੀ ਨਿਯਮ ਲਾਗੂ ਹੈ ਵੀ ਜਿਹੜਾ ਉਸ ਮਾਲਕ ਦੀ ਰਜ਼ਾ ਦੇ ਵਿੱਚ ਤੁਰਦਾ, ਉਸੇ ਦੀ ਕੂੜ ਦੀ ਕੰਧ ਜਿਹੜੀ ਹੈ ਉਹ ਟੁੱਟ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਵੀ ਉਸ ਮਾਲਕ ਦੀ ਰਜ਼ਾ ਵਿੱਚ ਤੁਰਨ ਦੇ ਨਾਲ ਹੀ ਇਹ ਸਚਿਆਰ ਬਣਿਆ ਜਾ ਸਕਦਾ, ਇਹ ਕੂੜ ਦੀ ਕੰਧ ਜਿਹੜੀ ਹੈ, ਪਾਲ ਜਿਹੜੀ ਹੈ, ਇਹ ਟੁੱਟ ਸਕਦੀ ਹੈ। ਪਰ ਦੇਖੋ ਗੁਰਬਾਣੀ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਸਾਨੂੰ ਇਹ ਸੇਧ ਬਖਸ਼ਦੇ ਨੇ, ਪੰਜਵੇਂ ਪਾਤਸ਼ਾਹ ਦਾ ਇੱਕ ਬਚਨ ਤੁਸੀਂ ਸਾਹਮਣੇ ਵੀ ਦੇਖ ਰਹੇ ਹੋ ਸਲੋਕ ਦੇ ਅੰਦਰ, ਘਣ ਘਾਲੇ ਸਭ ਦਿਵਸ ਸਾਸ, ਨਹਿ ਵਡਨ ਘਟਨ ਤਿਲ ਸਾਰ, ਜੀਵਨ ਲੋਰੈ ਭਰਮ ਮੋਹ, ਨਾਨਕ ਤੇਊ ਗਵਾਰ। ਹੁਣ ਇਹਦਾ ਅਰਥ ਇਹ ਹੈ ਵੀ ਗੁਰੂ ਪਾਤਸ਼ਾਹ ਇਹ ਸਮਝਾ ਰਹੇ ਨੇ ਵੀ ਕੋਈ ਬੰਦਾ ਜਿੰਨਾ ਮਰਜ਼ੀ ਯਤਨ ਕਰੇ, ਇੱਕ ਤਿਲ ਮਾਤਰ ਵੀ ਜਿੰਨੇ ਸਾਹ ਪਰਮੇਸ਼ਰ ਵੱਲੋਂ ਮਿਲੇ ਨੇ ਉਹਨਾਂ ਨੂੰ ਉਹ ਵਧਾ ਨਹੀਂ ਸਕਦਾ। ਵੀ ਉਹ ਚਾਹੇ ਨਾ ਵੀ ਮੈਂ ਆਪਣੇ ਕੋਲੋਂ ਯਤਨ ਕਰ ਲਾਂ ਵੀ ਇਸ ਤਰੀਕੇ ਦੇ ਨਾਲ, ਜਿਹੜਾ ਬਈ ਬੰਦਾ ਮੇਰਾ ਜਾਣ ਲੱਗਿਆ ਵੀ ਉਹਨੂੰ ਇੱਕ ਸਾਹ ਮੈਂ ਆਪਣੇ ਕੋਲੋਂ ਦੇ ਦੇਵਾਂ, ਇੱਦਾਂ ਕਦੇ ਵੀ ਪੋਸੀਬਿਲਿਟੀ ਨਹੀਂ। ਕਿਉਂਕਿ ਗੁਰਬਾਣੀ ਦਾ ਇਹ ਬਚਨ ਹੈ, ਭੈ ਰੋਵੈ ਗੁਣ ਸਾਰ ਸੰਭਾਲੇ। ਜਦੋਂ ਆਪਾਂ ਅਲਾਣੀਆਂ ਦਾ ਪਾਠ ਕਰਦੇ ਹਾਂ ਨਾ, ਗੁਰੂ ਪਾਤਸ਼ਾਹ ਨੇ ਕਿੱਡੇ ਪਿਆਰੇ ਸਿਧਾਂਤ ਬਖਸ਼ਿਸ਼ ਕੀਤੇ, ਕਹਿਣ ਲੱਗੇ ਭੈ ਰੋਵੈ ਗੁਣ ਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ। ਕਹਿੰਦੇ ਕੋਈ ਕਿਸੇ ਦੇ ਨਾਲ ਜਦੋਂ ਕੋਈ ਕਿਸੇ ਦਾ ਜੀ ਚੜ੍ਹਾਈ ਕਰਦੇ ਨਾ, ਉਹਦੇ ਨਾਲ ਮਰ ਨਹੀਂ ਜਾਂਦਾ, ਇਹ ਕੁਦਰਤ ਦਾ ਨਿਯਮ ਹੈ, ਕੋ ਮਰੈ ਨਾ ਮੋਇਆ ਨਾਲੇ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਜਿਹਦੇ ਜਿਹਨਾਂ ਬਾਰੇ ਗੱਲ ਪ੍ਰਚਾਰੀ ਗਈ ਵੀ ਇਸ ਤਰੀਕੇ ਦੇ ਨਾਲ, ਉਹਨਾਂ ਨੇ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਅਸੀਂ ਗੁਰੂ ਪਾਤਸ਼ਾਹ ਕਹਿਣ ਲੱਗੇ ਜੀਵਨ ਲੋਰੈ ਭਰਮ ਮੋਹ, ਨਾਨਕ ਤੇਊ ਗਵਾਰ। ਕਹਿਣ ਲੱਗੇ ਜਿਹੜਾ ਕੋਈ ਬੰਦਾ ਇਸ ਤਰੀਕੇ ਦੇ ਜੀਵਨ ਦੀ ਆਸ਼ਾ ਵੀ ਕਰਦਾ ਵੀ ਇਸ ਤਰੀਕੇ ਦੇ ਨਾਲ ਮੇਰੀ ਉਮਰ ਵੱਧ ਸਕਦੀ ਹੈ ਜਾਂ ਮੈਂ ਇੱਦਾਂ ਜੀਵਾਂਗਾ, ਪਾਤਸ਼ਾਹ ਕਹਿਣ ਲੱਗੇ ਉਹ ਗਵਾਰ ਮਨੁੱਖ ਹੈ, ਮੂਰਖ ਮਨੁੱਖ ਹੈ। ਤੇ ਗੁਰੂ ਪਾਤਸ਼ਾਹ ਦਾ ਸਿਧਾਂਤ ਬਾਣੀ ਦਾ ਇਹ ਸਾਨੂੰ ਬਖਸ਼ਿਸ਼ ਕਰਦਾ। ਫਿਰ ਅੱਗੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਹੀ ਪੁੱਛ ਲੈਂਦੇ ਹਾਂ ਵੀ ਸੱਚੇ ਪਾਤਸ਼ਾਹ ਕਿ ਸੱਚੀ ਮੁੱਚੀ ਜੰਮਣਾ ਤੇ ਮਰਨਾ ਬੰਦੇ ਦੇ ਹੱਥ ਦੇ ਵਿੱਚ ਹੈ। ਉਹਨਾਂ ਦੀ ਬਾਣੀ ਦੇ ਵਿੱਚ ਬੜਾ ਪਿਆਰਾ ਜ਼ਿਕਰ ਹੈ, ਜਦੋਂ ਆਪਾਂ 33 ਨੰਬਰ ਪੌੜੀ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਨੇ ਕਿੱਡਾ ਸੋਹਣਾ ਸਿਧਾਂਤ ਦਿੱਤਾ ਹੈ ਵੀ ਆਖਣ ਜ਼ੋਰ ਚੁੱਪੈ ਨਾ ਜ਼ੋਰ। ਕਹਿਣ ਲੱਗੇ ਵੀ ਨਾ ਤੇ ਚੁੱਪ ਰਹਿਣ ਦੇ ਵਿੱਚ ਸਾਡਾ ਕੋਈ ਅਖਤਿਆਰ ਹੈ, ਕਿਉਂਕਿ ਪ੍ਰਕਰਨ ਚੱਲਦਾ ਪੂਰਾ, ਇਹ ਸਿਰਫ ਇੱਕ ਉਦਾਹਰਣ ਲਈ ਹੈ ਇੱਥੇ ਵੀ ਨਾ ਤੇ ਚੁੱਪ ਰਹਿਣ ਦੇ ਵਿੱਚ ਸਾਡਾ ਅਖਤਿਆਰ ਹੈ ਤੇ ਨਾ ਬੋਲਣ ਦੇ ਵਿੱਚ। ਤੇ ਅੱਗੇ ਕਹਿਣ ਲੱਗੇ ਵੀ ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਕੋਈ ਬੰਦਾ ਜ਼ੋਰ ਜ਼ਬਰਦਸਤੀ ਨਾਲ ਕਹੇ ਕਿ ਮੈਂ ਕਿਸੇ ਨੂੰ ਕੁਛ ਦੇ ਦੇਵਾਂ, ਉਸ ਦੇ ਵਿੱਚ ਵੀ ਸਾਡਾ ਅਖਤਿਆਰ ਨਹੀਂ। ਇੱਕ ਭਾਵਨਾ ਸਾਡੇ ਨਾਲ ਗੁਰੂ ਪਾਤਸ਼ਾਹ ਸਾਂਝੀ ਕਰ ਰਹੇ ਨੇ, ਕਹਿਣ ਲੱਗੇ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਹੁਣ ਗੁਰੂ ਪਾਤਸ਼ਾਹ ਆਪ ਆਪਣੇ ਜੀਵਨ ਦੀ ਖੇਡ ਜੋ ਸਾਨੂੰ ਵੀ ਸਮਝਾ ਰਹੇ ਨੇ, ਉਹ ਕਹਿਣ ਲੱਗੇ ਵੀ ਨਾ ਮੌਤ ਤੇ ਨਾ ਜਨਮ ਦੇ ਉੱਤੇ ਕਿਸੇ ਮਨੁੱਖ ਦਾ ਆਪਣਾ ਕੋਈ ਅਖਤਿਆਰ ਨਹੀਂ। ਤੇ ਇਹ ਗੱਲ ਜਦੋਂ ਆਪਾਂ ਗੁਰਬਾਣੀ ਵਿੱਚੋਂ ਸਾਧ ਸੰਗਤ ਸਮਝ ਲਵਾਂਗੇ ਨਾ, ਤੇ ਫਿਰ ਸਾਨੂੰ ਇਹ ਜਿਹੜਾ ਸ਼ੰਕਾ ਸਾਡੇ ਮਨ ਵਿੱਚ, ਕਿਉਂਕਿ ਸਾਧਾਂ ਨੇ ਬਹੁਤਾਤ ਰੂਪ ਦੇ ਵਿੱਚ ਬਾਲੇ ਵਾਲੀ ਸਾਖੀ ਨੂੰ ਆਧਾਰ ਬਣਾ ਕੇ ਹੀ ਸਾਖੀਆਂ ਸੁਣਾਈਆਂ, ਪਰ ਸਾਡਾ ਇਹ ਫਰਜ਼ ਬਣਦਾ ਵੀ ਗੁਰਮਤ ਦੀ ਕਸਵੱਟੀ ਦੇ ਉੱਤੇ ਜੋ ਗੱਲ ਖਰੀ ਨਹੀਂ ਉਤਰਦੀ ਉਹਨੂੰ ਅਸੀਂ ਰੱਦ ਕਰਨਾ, ਕਿਉਂਕਿ ਗੁਰਬਾਣੀ ਉਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ। ਤੇ ਪਾਤਸ਼ਾਹ ਕਹਿਣ ਲੱਗੇ ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਕੋਈ ਬੰਦਾ ਆਪਣੇ ਜ਼ੋਰ ਨਾਲ ਕਵੇ, ਉਹਦੇ ਅਖਤਿਆਰ ਦੇ ਵਿੱਚ ਹੋਏ ਵੀ ਮੈਂ ਸੁਰਤੀ ਸ਼ਬਦ ਦੇ ਵਿੱਚ ਜੋੜ ਲਵਾਂ, ਕਹਿਣ ਲੱਗੇ ਏਦਾਂ ਨਹੀਂ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਹੁਣ ਇੱਥੇ ਤੇ ਜਮਾਂ ਹੀ ਕਲੀਅਰ ਹੋ ਗਿਆ ਵੀ ਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਇਖਤਿਆਰ ਵਿੱਚ ਨਹੀਂ ਵੀ ਜੇ ਕੋਈ ਬੰਦਾ ਸੋਚੇ ਵੀ ਇਸ ਤਰੀਕੇ ਦੇ ਨਾਲ ਸੰਸਾਰ ਤੋਂ ਮੁਕਤ ਹੋਇਆ ਜਾ ਸਕਦਾ ਜਾਂ ਛੁੱਟਿਆ ਜਾ ਸਕਦਾ, ਇੱਦਾਂ ਨਹੀਂ ਹੋ ਸਕਦਾ। ਤੇ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਹੁਣ ਜਦੋਂ ਗੁਰੂ ਪਾਤਸ਼ਾਹ ਸਾਨੂੰ ਇਹ ਸਿਧਾਂਤ ਦਿੰਦੇ ਨੇ ਬਈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਤੇ ਫਿਰ ਇਹ ਗੱਲ ਕਿੱਥੋਂ ਤੱਕ ਜਿਹੜੀ ਸੱਚ ਹੋਏਗੀ ਵੀ ਜਿਹੜੇ ਬੰਦੇ ਕਹਿੰਦੇ ਨੇ ਵੀ ਗੁਰੂ ਸਾਹਿਬ ਜਾਣ ਲੱਗੇ ਤੇ ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਮੁਲਤਵੀ ਕਰ ਦਿੱਤਾ ਵੀ ਹੁਣ ਅੱਜ ਨਹੀਂ ਮੈਂ ਕੱਲ੍ਹ ਨੂੰ ਜਾਵਾਂਗਾ। ਇਹ ਕੋਈ ਮੀਟਿੰਗ ਥੋੜ੍ਹੀ ਸੀ ਜਾਂ ਕੋਈ ਇੱਦਾਂ ਦਾ ਕੰਮ ਥੋੜ੍ਹੀ ਸੀ ਵੀ ਅੱਜ ਨਹੀਂ ਤੇ ਕੱਲ੍ਹ ਲੈ ਆਵਾਂਗਾ ਮੈਂ, ਕੋਈ ਗੱਲ ਨਹੀਂ। ਜਦੋਂ ਗੁਰੂ ਪਾਤਸ਼ਾਹ ਬਾਣੀ ਵਿੱਚ ਇਹ ਗੱਲ ਲਿਖਦੇ ਨੇ ਬਈ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਚੱਲਣ ਸਾਰ ਨਾ ਜਾਣੀ ਨਾਨਕ ਕਾਰਜ ਸਾਰ। ਹੁਣ ਗੁਰੂ ਪਾਤਸ਼ਾਹ ਬਾਰ ਬਾਰ ਬਾਣੀ ਵਿੱਚ ਇਸ ਗੱਲ ਦਾ ਹਵਾਲਾ ਦੇ ਰਹੇ ਨੇ, ਪਰ ਸਾਡੀ ਮਨਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਖੜੀ ਹੋਣੀ ਚਾਹੀਦੀ ਹੈ ਵੀ ਗੁਰੂ ਜੋ ਕਹਿੰਦਾ ਉਹੀ ਭਲਾ। ਤੇ ਜਦੋਂ ਇਹ ਗੱਲ ਪ੍ਰਚਾਰੀ ਗਈ ਵੀ ਉਹਨਾਂ ਨੇ ਸ਼ਰਾਧ ਕੀਤਾ, ਫਿਰ ਗੁਰਮਤ ਦਾ ਸ਼ਰਾਧ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਹਿਲਾਂ ਬੇਨਤੀ ਕੀਤੀ ਤੇ ਕਬੀਰ ਸਾਹਿਬ ਦੀ ਬਾਣੀ ਉਸ ਟਾਈਮ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਕੋਲ ਮੌਜੂਦ ਸੀ। ਜਦੋਂ ਕਬੀਰ ਸਾਹਿਬ ਨੇ ਇਹ ਬਚਨ ਲਿਖੇ ਹੋਣਗੇ ਵੀ ਜੀਵਤ ਪਿੱਤਰ ਨਾ ਮਾਨੈ ਕੋਉ, ਮੂਏ ਸ਼ਰਾਧ ਕਰਾਹੀ। ਹੁਣ ਜਿਹੜੇ ਲੋਕ, ਕਿਉਂਕਿ ਹਿੰਦੂਇਜ਼ਮ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਂਦੀ ਹੈ ਵੀ ਜਦੋਂ ਜੀਵ ਚੜ੍ਹਾਈ ਕਰਦਾ ਉਹਨੂੰ ਮੰਜੇ ਤੋਂ ਥੱਲੇ ਲਾ ਕੇ ਉਹਦੇ ਹੱਥ ਦੇ ਉੱਤੇ ਇੱਕ ਦੀਵਾ ਜਗਾ ਦਿੱਤਾ ਜਾਂਦਾ, ਬਹੁਤ ਆਦਿ ਪਿੰਡਾਂ ਦੇ ਵਿੱਚ ਅੱਜ ਵੀ ਇਸੇ ਤਰੀਕੇ ਦੇ ਨਾਲ ਉਹ ਕਰਮ ਕੰਟੀਨਿਊ ਚੱਲਦੇ ਪਏ ਨੇ, ਤੇ ਇਹੀ ਕਰਮ ਸਾਡੇ ਸਿੱਖਾਂ ਦੇ ਵਿੱਚ ਵੀ ਹੌਲੀ ਹੌਲੀ ਪ੍ਰਵੇਸ਼ ਕਰਦੇ ਜਾ ਰਹੇ ਨੇ। ਤੇ ਬਾਅਦ ਦੇ ਵਿੱਚ ਫਿਰ 360 ਦੀਵੇ ਹੋਰ ਜਗਾਏ ਜਾਂਦੇ ਨੇ ਵੀ ਤਾਂ ਕਿ ਇੱਕ ਸਾਲ ਦਾ ਸਮਾਂ ਲੱਗਣਾ ਇਹਨੂੰ ਆਪਣੀ ਮੰਜ਼ਿਲ ਤੈਅ ਕਰਨ ਦੇ ਵਿੱਚ। ਰੋਜ਼ ਉਹਨਾਂ ਬੱਤੀਆਂ ਨੂੰ ਫਿਰ ਇਕੱਠੇ ਕਰਕੇ, 360 ਬੱਤੀਆਂ ਨੂੰ ਇਕੱਠੇ ਕਰਕੇ ਇੱਕੋ ਵਾਰ ਜਗਾਇਆ ਜਾਂਦਾ ਵੀ ਇੱਕੋ ਵਾਰੀ ਕੰਮ ਨਿਬੇੜੀਏ, ਵੀ ਆਪੇ ਚਾਨਣ ਲੈਂਦਾ ਰਹੂਗਾ ਵਾਰੀ ਵਾਰੀ ਤੇ ਸਾਨੂੰ ਦੁਬਾਰੇ ਦੀਵਾ ਜਗਾਉਣ ਦੀ ਜ਼ਰੂਰਤ ਨਹੀਂ ਪੈਣੀ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਜਦੋਂ ਬਾਣੀ ਵਿੱਚ ਇਹ ਸਮਝਾਉਂਦੇ ਨੇ ਵੀ ਭਾਈ ਜੇ ਜਿਉਂਦੇ ਜੀ ਤੁਸੀਂ ਆਪਣੇ ਮਾਂ ਪਿਓ ਦੀ ਸੰਭਾਲ ਨਹੀਂ ਕੀਤੀ ਤੇ ਮਰਨ ਤੋਂ ਬਾਅਦ ਜਿਹੜੇ ਖਾਣਾ ਜਿਹੜਾ ਭੋਜਨ ਤੁਸੀਂ ਖਵਾਓਗੇ ਉਹ ਤੇ ਕਾਵਾਂ ਕੁੱਤਿਆਂ ਨੇ ਖਾ ਜਾਣਾ। ਹੁਣ ਇਹ ਗੱਲ ਜਿੰਨੇ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਇੱਥੇ ਬੈਠੀਆਂ ਨੇ ਉਹਨਾਂ ਨੂੰ ਬੜੀ ਚੰਗੀ ਲੱਗੇਗੀ ਵੀ ਹਾਂ ਬਈ ਵੀ ਭਾਈ ਸਾਹਿਬ ਨੇ ਗੱਲ ਕੀਤੀ ਵੀ ਬਜ਼ੁਰਗਾਂ ਦੀ ਸੰਭਾਲ ਹੋਣੀ ਚਾਹੀਦੀ ਹੈ। ਪਰ ਸਾਧ ਸੰਗਤ, ਜਿੰਨਾ ਫਰਜ਼ ਇੱਕ ਪੁੱਤਰ ਦਾ ਬਣਦਾ, ਜਿੰਨਾ ਫਰਜ਼ ਇੱਕ ਨੂੰਹ ਦਾ ਬਣਦਾ, ਉਨਾ ਹੀ ਫਰਜ਼ ਘਰ ਦੇ ਵਿੱਚ ਰਹਿੰਦੇ ਬਜ਼ੁਰਗਾਂ ਦਾ ਵੀ ਬਣਦਾ ਕਿ ਉਹ ਕਰਮ ਉਦਾਂ ਦੇ ਕਰਨ ਵੀ ਤਾਂ ਕਿ ਬੱਚੇ ਉਹਨਾਂ ਦੀ ਸੰਭਾਲ ਕਰਨ। ਇਹ ਨਹੀਂ ਵੀ ਆਪਣੀ ਮਰਜ਼ੀ ਦੇ ਨਾਲ ਅਸੀਂ ਜੋ ਮਰਜ਼ੀ ਕਰੀ ਜਾਈਏ ਤੇ ਅਸੀਂ ਇਹ ਹਮੇਸ਼ਾ ਹੀ ਦੋਸ਼ ਦਈਏ ਵੀ ਮੇਰਾ ਪੁੱਤ ਤੇ ਮੈਨੂੰ ਪੁੱਛਦਾ ਨਹੀਂ, ਮੇਰੀ ਨੂੰਹ ਤੇ ਮੇਰੇ ਨਾਲ ਗੱਲ ਨਹੀਂ ਕਰਦੀ। ਮਸਲਾ ਦੋਨਾਂ ਤੇ ਡਿਪੈਂਡ ਕਰਦਾ ਵੀ ਜੇ ਦੋਨੋਂ ਆਪਣੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਤੇ ਫਿਰ ਇਹ ਦੋਸ਼ ਨਹੀਂ ਦਿੱਤਾ ਜਾ ਸਕਦਾ ਵੀ ਉਹ ਮੈਨੂੰ ਪੁੱਛਦਾ ਨਹੀਂ, ਉਹ ਮੇਰੇ ਨਾਲ ਗੱਲ ਨਹੀਂ ਕਰਦੇ। ਬਜ਼ੁਰਗਾਂ ਨੂੰ ਵੀ ਆਪਣਾ ਉਦਾਂ ਦਾ ਰੋਲ ਅਦਾ ਕਰਨਾ ਪਏਗਾ ਵੀ ਬੱਚੇ ਉਹਨਾਂ ਦੀ ਪੁੱਛ ਪ੍ਰਤੀਤ ਕਰਨ, ਬੱਚੇ ਉਹਨਾਂ ਦੇ ਜੀਵਨ ਤੋਂ ਕੁਝ ਸਿੱਖ ਸਕਣ, ਉਹਨਾਂ ਦੇ ਅਗਾਂਹ ਜਿਹੜੇ ਪੀੜ੍ਹੀ ਚੱਲ ਰਹੀ ਹੈ ਉਹਨਾਂ ਨੂੰ ਕੁਝ ਸਿੱਖਿਆ ਮਿਲ ਸਕੇ। ਪਰ ਹਮੇਸ਼ਾ ਹੀ ਇਹ ਗੱਲ ਤੇ ਹੁੰਦੀ ਹੈ ਵੀ ਹਾਂਜੀ ਵੀ ਸਾਡੇ ਬੱਚੇ ਸਾਨੂੰ ਨਹੀਂ ਪੁੱਛਦੇ, ਪਰ ਸਤ ਸੰਗਤ ਸਾਡੇ ਬਜ਼ੁਰਗਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਪਏਗਾ। ਜਿੱਥੇ ਪੁੱਤ ਦਾ ਫਰਜ਼ ਹੈ, ਨੂੰਹ ਦਾ ਫਰਜ਼ ਹੈ, ਉੱਥੇ ਮਾਤਾ ਪਿਤਾ ਦੇ ਆਪਣੇ ਵੀ ਫਰਜ਼ ਨੇ, ਉਹ ਵੀ ਸਾਨੂੰ ਨਿਭਾਉਣੇ ਪੈਣਗੇ, ਫਿਰ ਜਾ ਕੇ ਬੈਲੈਂਸ ਬਣ ਸਕਦਾ। ਨਹੀਂ ਇਹ ਨਹੀਂ ਵੀ ਇੱਕ ਬੰਦਾ ਕਹੇ ਵੀ ਮੇਰੀ ਪੁੱਛ ਪ੍ਰਤੀਤ ਹੋਈ ਜਾਏ, ਨਹੀਂ। ਉੱਥੇ ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਉਹ ਗੁਰੂ ਪਾਤਸ਼ਾਹ ਦੇ ਕੋਲ ਮੌਜੂਦ ਸੀ, ਤੇ ਨਾਲੇ ਜਿਹੜੇ ਗੁਰੂ ਪਾਤਸ਼ਾਹ ਆਪ ਰਜ਼ਾ ਵਿੱਚ ਤੁਰਨ ਦੀ ਗੱਲ ਕਰ ਰਹੇ ਹੋਣ, ਉਹ ਜਾ ਕੇ ਹਰਿਦੁਆਰ ਜਦੋਂ ਜਾਂਦੇ ਨੇ ਉੱਥੇ ਲੋਕੀ ਕੀ ਕਰਦੇ ਸੀ? ਜਿਨ੍ਹਾਂ ਨੇ ਇਹ ਸਾਖੀ ਪ੍ਰਚਾਰੀ ਉੱਥੇ ਇਹੀ ਤੇ ਕੰਮ ਹੋ ਰਿਹਾ ਸੀ। ਜਦੋਂ ਗੁਰੂ ਪਾਤਸ਼ਾਹ ਪੁੱਛਦੇ ਨੇ ਵੀ ਕੀ ਕਰ ਰਹੇ ਹੋ, ਉਹ ਕਹਿਣ ਲੱਗੇ ਵੀ ਅਸੀਂ ਤੇ ਆਪਣੇ ਜਿਹੜੇ ਪਿੱਤਰ ਸਾਡੇ ਜਾ ਚੁੱਕੇ ਨੇ, ਮਰ ਚੁੱਕੇ ਨੇ, ਉਹਨਾਂ ਨੂੰ ਅਸੀਂ ਪਾਣੀ ਦੇ ਰਹੇ ਹਾਂ, ਉਹਨਾਂ ਦੇ ਨਿਮਿੱਤ ਅਸੀਂ ਜਿਹੜਾ ਹੈ ਇਹ ਜਲ ਅਰਪਣ ਕਰ ਰਹੇ ਹਾਂ। ਹੁਣ ਉੱਥੋਂ ਗੁਰੂ ਪਾਤਸ਼ਾਹ ਜਿਹੜਾ ਹੈ ਉਸ ਗੱਲ ਦਾ ਖੰਡਨ ਕਰਦੇ ਆ ਰਹੇ ਨੇ, ਤੇ ਜਦੋਂ ਪੁੱਠੇ ਪਾਸੇ ਨੂੰ ਉਹਨਾਂ ਨੇ ਪਾਣੀ ਦਿੱਤਾ ਉਹ ਕਿਸ ਗੱਲ ਦਾ ਸੰਕੇਤ ਸੀ ਵੀ ਅਸੀਂ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ। ਪਰ ਸਾਡੀ ਦਿੱਕਤ ਹੋਈ, ਅਸੀਂ ਗੁਰਬਾਣੀ ਨੂੰ ਆਪ ਪੜ੍ਹਨ ਦੀ ਖੇਚਲ ਨਹੀਂ ਕੀਤੀ, ਅਸੀਂ ਆਪ ਗੁਰਬਾਣੀ ਨੂੰ ਨਹੀਂ ਪੜ੍ਹਿਆ, ਜੋ ਕਿਸੇ ਨੇ ਸਾਨੂੰ ਸੁਣਾਇਆ ਅਸੀਂ ਉਹ ਸੁਣ ਕੇ ਆਪਣੇ ਆਪ ਦੇ ਵਿੱਚ ਜਿਹੜਾ ਹੈ ਘਰ ਬਹਿ ਗਏ ਤੇ ਆਪਣੇ ਆਪਣੇ ਕਰਮ ਕਰਨੇ ਅਸੀਂ ਸ਼ੁਰੂ ਕਰ ਦਿੱਤੇ। ਤੇ ਜਦੋਂ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਅਸੀਂ ਦੇਖਦੇ ਹਾਂ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ, ਇਸ ਸਾਖੀ ਦੇ ਬਾਰੇ ਕਿ ਜਿਹੜਾ ਉਹਨਾਂ ਨੇ ਮਰਨਾ ਮੁਲਤਵੀ ਕਰ ਦਿੱਤਾ, ਉਹਨਾਂ ਨੇ ਜੋਤੀ ਜੋਤ ਸਮਾਣਾ ਮੁਲਤਵੀ ਕਰ ਦਿੱਤਾ, ਇਸ ਗੱਲ ਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ। ਕਿਉਂਕਿ ਗੁਰੂ ਪਾਤਸ਼ਾਹ ਸਾਨੂੰ ਸਿਖਾ ਰਹੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਬਈ ਇਹ ਮੁੱਢ ਕਦੀਮਾ ਤੋਂ ਨਿਯਮ ਹੈ ਵੀ ਜਿਹੜਾ ਉਹਦੀ ਰਜ਼ਾ ਦੇ ਵਿੱਚ ਤੁਰੇਗਾ, ਉਹਦੀ ਕੂੜ ਦੀ ਕੰਧ ਜਿਹੜੀ ਹੈ ਉਹ ਟੁੱਟੇਗੀ ਹੀ ਟੁੱਟੇਗੀ, ਉਹਦੇ ਵਿੱਚ ਕੋਈ ਸ਼ੰਕਾ ਨਹੀਂ ਰਹਿ ਜਾਂਦਾ। ਪਰ ਸਾਡੀ ਮਨਸ਼ਾ ਜਿਹੜੀ ਹੈ ਉਹ ਕਰਮ ਕਾਂਡਾਂ 'ਤੇ ਖਲੋਤੀ ਹੋਈ ਹੈ ਵੀ ਜਦੋਂ ਤੱਕ ਅਸੀਂ ਇੱਦਾਂ ਦੇ ਕਰਮ ਨਹੀਂ ਕਰ ਲੈਂਦੇ ਵੀ ਲੋਕੀ ਕੀ ਕਹਿਣਗੇ। ਪਰ ਉੱਥੇ ਕਬੀਰ ਸਾਹਿਬ ਕਹਿਣ ਲੱਗੇ ਵੀ ਜੇ ਤੁਸੀਂ ਇੱਦਾਂ ਦੇ ਕਰਮ ਕਰਦੇ ਹੋ ਭਾਈ ਹੈ ਤੇ ਕਾਵਾਂ ਕੁੱਤਿਆਂ ਨੇ ਖਾ ਜਾਣੇ ਨੇ, ਤੁਸੀਂ ਸੋਚਦੇ ਹੋ ਵੀ ਇਸ ਤਰੀਕੇ ਨਾਲ ਤੁਹਾਡੇ ਘਰ ਵਿੱਚ ਆਨੰਦ ਹੋ ਸਕਦਾ ਹੈ? ਕਹਿੰਦੇ ਮੈਨੂੰ ਸਮਝਾ ਤੇ ਦਿਓ ਕੋਈ, ਮੋਕੋ ਕੁਸ਼ਲ ਬਤਾਵੋ ਕੋਈ। ਕਹਿਣ ਲੱਗੇ ਮੈਨੂੰ ਦੱਸ ਤੇ ਦਿਓ ਵੀ ਇਸ ਤਰੀਕੇ ਦੇ ਨਾਲ ਆਪਣੇ ਪਿੱਤਰਾਂ ਦੇ ਨਿਮਿੱਤ ਸ਼ਰਾਧ ਕਰਾਉਣ ਦੇ ਨਾਲ ਕਰਮ ਕਰਨ ਦੇ ਨਾਲ ਵੀ ਕਿਸੇ ਬੰਦੇ ਨੂੰ ਆਨੰਦ ਦੀ ਪ੍ਰਾਪਤੀ ਹੋਈ? ਮੈਨੂੰ ਤੇ ਕਹਿੰਦੇ ਕੋਈ ਲੱਭਿਆ ਨਹੀਂ। ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਭੀ ਕੈਸੇ ਹੋਈ। ਮੈਨੂੰ ਸਮਝਾ ਤੇ ਦਿਓ। ਕਹਿਣ ਲੱਗੇ ਮੇਰੇ ਤੇ ਪੱਲੇ ਨਹੀਂ ਪਈ ਇਹ ਗੱਲ ਵੀ ਇਸ ਤਰੀਕੇ ਦੇ ਨਾਲ ਜਿਹੜੀ ਹੈ ਘਰ ਦੇ ਵਿੱਚ ਸੁੱਖ ਸ਼ਾਂਤੀ ਬਣ ਸਕਦੀ ਹੈ। ਘਰ ਦੇ ਵਿੱਚ ਜਿਹੜੀ ਸੁੱਖ ਸ਼ਾਂਤੀ ਹੈ ਉਹ ਇਹਨਾਂ ਕਰਮਾਂ ਦੇ ਨਾਲ ਨਹੀਂ, ਬਲਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਆਪਣੇ ਜ਼ਿੰਮੇਵਾਰ ਹੋਣ ਦਾ ਅਹਿਸਾਸ ਨਹੀਂ ਕਰਾਵਾਂਗੇ, ਉਹ ਜ਼ਿੰਮੇਵਾਰੀਆਂ ਨਹੀਂ ਨਿਭਾਵਾਂਗੇ, ਤੇ ਅਸੀਂ ਮਤਾ ਸੋਚੀਏ ਵੀ ਸਾਡੇ ਘਰ ਦੇ ਵਿੱਚ ਆਨੰਦ ਹੋ ਸਕਦਾ, ਖੁਸ਼ੀ ਖੇੜਾ ਹੋ ਸਕਦਾ। ਤੇ ਗੁਰੂ ਪਾਤਸ਼ਾਹ ਜਦੋਂ ਆਸਾ ਰਾਗ ਦੇ ਵਿੱਚ ਜਿਹੜਾ ਅਸੀਂ ਸ਼ਬਦ ਸ਼ਰਵਣ ਕੀਤਾ ਹੈ ਦੀਵਾ ਮੇਰਾ ਏਕ ਨਾਮ, ਉਸ ਸ਼ਬਦ ਦੇ ਵਿੱਚੋਂ ਇਹ ਗੱਲ ਹੀ ਬਿਲਕੁਲ ਕਲੀਅਰ ਹੋ ਜਾਂਦੀ ਹੈ ਵੀ ਗੁਰੂ ਪਾਤਸ਼ਾਹ ਇਹਨਾਂ ਕਰਮਾਂ ਦੇ ਹਾਮੀਦਾਰ ਨਹੀਂ, ਬਲਕਿ ਉਹ ਤੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਸਾਰਾ ਕੁਝ ਮੰਨੀ ਬੈਠੇ ਨੇ, ਕੋਈ ਹੋਰ ਕਰਮ ਨਹੀਂ। ਤੇ ਰਹਾਓ ਵਾਲੇ ਬੰਦ ਵਿੱਚ ਇਸੇ ਕਰਕੇ ਗੁਰੂ ਪਾਤਸ਼ਾਹ ਨੇ ਵਿਅੰਗ ਕੀਤਾ। ਕਹਿਣ ਲੱਗੇ ਲੋਕਾ ਮਤ ਕੋ ਫੱਕੜ ਪਾਏ। ਕਹਿਣ ਲੱਗੇ ਮੇਰੀ ਗੱਲ ਦਾ ਮਖੌਲ ਨਾ ਕਰਿਓ। ਹੁਣ ਜਦੋਂ ਆਪਾਂ ਰਹਾਓ ਵਾਲੇ ਬੰਦ ਤੋਂ ਅਰਥ ਸ਼ੁਰੂ ਕਰਾਂਗੇ, ਸਾਡੀ ਦਿੱਕਤ ਇਹ ਹੈ ਨਾ ਵੀ ਜੇ ਕੋਈ ਬੰਦਾ ਸਾਨੂੰ ਸਹੀ ਗੱਲ ਦੱਸੇ, ਸੱਚ ਦੀ ਗੱਲ ਦੱਸੇ, ਤੇ ਅਸੀਂ ਕਈ ਵਾਰੀ ਮਖੌਲ ਉਡਾਉਂਦੇ ਹਾਂ ਵੀ ਲੈ ਇਹ ਨਵੇਂ ਹੀ ਜੰਮ ਪਿਆ, ਪਹਿਲਾਂ ਤਾਂ ਕਦੇ ਸੁਣਿਆ ਹੀ ਨਹੀਂ, ਅਸੀਂ ਤੇ ਬੁੱਢੇ ਹੋ ਚੱਲੇ ਸਾਰੀਆਂ ਗੱਲਾਂ ਸੁਣਦੇ ਹਾਂ, ਇਹ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਏ ਨੇ ਫਿਲੋਸਫੀ। ਪਰ ਇਹ ਅਸੀਂ ਆਪ ਕਦੇ ਪੜ੍ਹਨ ਦਾ ਯਤਨ ਨਹੀਂ ਕੀਤਾ, ਖੇਚਲ ਨਹੀਂ ਕੀਤੀ ਕਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਕੇ ਦੇਖ ਲਈਏ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਲੋਕਾਂ ਸੰਬੋਧਨ ਕੀਤਾ, ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਏਕ ਰਤੀ ਲੈ ਪਾਹੇ। ਹੁਣ ਉਦਾਹਰਣ ਦਿੱਤੀ ਹੈ, ਐਗਜ਼ਾਮਪਲ ਦਿੱਤੀ ਹੈ ਲੱਕੜਾਂ ਦੀ। ਕਹਿਣ ਲੱਗੇ ਜਿਵੇਂ ਲੱਖਾਂ ਮਣ ਲੱਕੜਾਂ ਇਕੱਠੀਆਂ ਕੀਤੀਆਂ ਹੋਣ, ਉਹਨਾਂ ਨੂੰ ਰੱਤੀ ਭਰ ਚਿਣਗ ਦੇ ਦਿੱਤੀ ਜਾਏ ਤੇ ਉਹ ਲੱਖਾਂ ਮਣ ਲੱਕੜਾਂ ਜਿਹੜੀਆਂ ਨੇ ਸੜ ਕੇ ਸਵਾਹ ਹੋ ਜਾਂਦੀਆਂ ਨੇ। ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਜੇ ਮਨੁੱਖ ਪਰਮੇਸ਼ਰ ਦੇ ਗੁਣਾਂ ਦਾ ਧਾਰਨੀ ਹੋ ਜਾਏ, ਜੇ ਮਨੁੱਖ ਜੋ ਪਰਮੇਸ਼ਰ ਦੇ ਗੁਣ ਨੇ, ਜੋ ਗੁਰੂ ਦੇ ਗੁਣ ਨੇ, ਉਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਉਹਦੇ ਜਿਹੜੇ ਜ਼ਿੰਦਗੀ ਦੇ ਕੀਤੇ ਹੋਏ ਕਰਮ ਨੇ, ਉਹ ਕਰਮ ਜਿਹੜੇ ਨੇ ਔਗਣਾਂ ਦੇ ਰੂਪ ਦੇ ਵਿੱਚ ਜਿਹੜੇ ਉਹਦੇ ਜੀਵਨ ਵਿੱਚ ਪੱਕੇ ਹੋਏ ਪਏ ਸੀ, ਉਹ ਗੁਣਾਂ ਦੇ ਵਿੱਚ ਹੌਲੀ ਹੌਲੀ ਤਬਦੀਲ ਹੋਣੇ ਸ਼ੁਰੂ ਹੋ ਜਾਣਗੇ, ਭਾਵੇਂ ਕਿੰਨੇ ਹੀ ਔਗਣ ਹੋਣ ਜ਼ਿੰਦਗੀ ਦੇ ਅੰਦਰ। ਪਰ ਇਹ ਹੋਏਗਾ ਕਦੋਂ? ਜਦੋਂ ਅਸੀਂ ਉਹਨਾਂ ਗੁਣਾਂ ਨੂੰ ਆਪ ਜੀਣ ਦਾ ਯਤਨ ਕਰਾਂਗੇ। ਇਹ ਨਹੀਂ ਵੀ ਭਾਈ ਸਾਹਿਬ ਨੇ ਪਾਠ ਕਰ ਲਿਆ, ਭਾਈ ਸਾਹਿਬ ਨੇ ਅਰਦਾਸ ਕਰ ਦਿੱਤੀ ਤੇ ਸਾਡੀ ਗੱਲ ਪੂਰੀ ਹੋ ਗਈ, ਨਾ। ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਤੇ ਆਪ ਸਾਨੂੰ ਇਸ ਗੱਲ ਨੂੰ ਜੀਣਾ ਪਏਗਾ। ਤੇ ਪਾਤਸ਼ਾਹ ਕਹਿਣ ਲੱਗੇ ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਏਕ ਰਤੀਲੇ ਪਾਹੇ। ਹੁਣ ਏਕ ਰਤੀਲੇ ਪਾਹੇ ਦਾ ਅਰਥ ਇਹ ਵੀ ਨਾ ਲੈ ਲਈਏ ਆਪਾਂ ਜਿਵੇਂ ਆਮ ਕਰਕੇ ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਇਹ ਪੁੰਨ ਦਾ ਕੰਮ ਕਰ ਲਓ ਜੀ, ਤੁਹਾਡੇ ਸਾਰੇ ਕੀਤੇ ਜਿਵੇਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ, ਜਿਵੇਂ ਬ੍ਰਾਹਮਣ ਇਹ ਗੱਲ ਕਹਿੰਦਾ ਸੀ ਵੀ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤੈ ਕੀਜੈ। ਕਹਿਣ ਲੱਗੇ ਵੀ ਇੱਦਾਂ ਦੇ ਦਾਨ ਭਾਵੇਂ ਤੂੰ ਰੋਜ਼ ਕਰੇ, ਤੇ ਸਾਨੂੰ ਭੁਲੇਖਾ ਇਹ ਪਾ ਦਿੱਤਾ ਗਿਆ ਵੀ ਜੇ ਤੁਸੀਂ ਇਹ ਕਰਮ ਕੀਤੇ ਹੋਏ ਨੇ ਬਸ ਦਾਨ ਪੁੰਨ ਕਰੋ ਤੇ ਸਾਰੇ ਇੱਕ ਬਰਾਬਰ ਹੋ ਜਾਣੇ ਨੇ। ਪਰ ਗੁਰੂ ਪਾਤਸ਼ਾਹ ਇੱਦਾਂ ਦੀ ਸਿੱਖਿਆ ਨਹੀਂ ਦਿੰਦੇ। ਜਿਵੇਂ ਇੱਕ ਵਾਰ ਪਹਿਲਾਂ ਵੀ ਬਚਨ ਸਾਂਝਾ ਹੋਇਆ ਸੀ ਜਦੋਂ ਆਪਾਂ ਇਹ ਪੜ੍ਹਦੇ ਹਾਂ ਨਾ, ਬਈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਵੀ ਮੈਂ ਨਿਰਗੁਣ ਸੀ ਤੇ ਮੈਨੂੰ ਗੁਰਮੁਖਾਂ ਦੀ ਸੰਗਤ ਦੇ ਸਦਕਾ ਗੁਰੂ ਨੇ ਆਪਣੇ ਚਰਨਾਂ 'ਚ ਰੱਖ ਲਿਆ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਤੇ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਹੁਣ ਬੰਦਾ ਕਹੇ ਵੀ ਕਰੀ ਜਾਓ ਭਾਈ, ਗੁਰੂ ਨੇ ਪੜਦਾ ਪਾਈ ਦੇਣਾ, ਗੁਰੂ ਪੜਦੇ ਨਹੀਂ ਪਾਉਂਦਾ, ਉੱਤੇ ਪੜਦੇ ਉਧੇੜ ਕੇ ਰੱਖ ਦਿੰਦਾ, ਉਹ ਕਿਸੇ ਦੀ ਗੱਲ ਔਗਣਾ ਵਾਲੀ ਰੱਖਦਾ ਹੀ ਨਹੀਂ, ਉਹ ਤੇ ਓਪਰੇਸ਼ਨ ਕਰਕੇ ਨਾਲ ਦੀ ਨਾਲ ਦੱਸ ਦਿੰਦਾ ਵੀ ਤੇਰੀ ਜ਼ਿੰਦਗੀ 'ਚ ਇਹ ਕਮੀ ਹੈ। ਫਿਰ ਇਹਦਾ ਮਤਲਬ ਕੀ ਹੋਇਆ? ਫਿਰ ਕਹਿੰਦੇ ਨੇ ਢਾਕਨ ਹਾਰੇ ਪ੍ਰਭੂ ਹਮਾਰੇ, ਕਹਿੰਦੇ ਉਹ ਢਕਣ ਵਾਲਾ। ਹੁਣ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਗੱਲ ਸਮਝ ਪਈ, ਜਦੋਂ ਫਿਲਮ ਆਪਾਂ ਦੇਖਦੇ ਹਾਂ ਨਾ 2-2.5 ਘੰਟੇ ਦੀ, 3 ਘੰਟੇ ਦੀ, ਅਖੀਰ ਦੇ ਵਿੱਚ ਜਦੋਂ ਪਰਦਾ ਡਿੱਗਦਾ ਨਾ, ਉੱਥੇ ਲਿਖਿਆ ਆਉਂਦਾ ਦੀ ਐਂਡ, ਵੀ ਹੁਣ ਇਹ ਤੋਂ ਅੱਗੇ ਫਿਲਮ ਨਹੀਂ, ਇੱਥੇ ਸਮਾਪਤੀ ਹੋ ਗਈ, ਦੁਬਾਰੇ ਸ਼ੁਰੂ ਕਰ ਸਕਦੇ ਹੋ, ਪਰ ਇਸ ਤੋਂ ਅਗਾਂਹ ਹੁਣ ਇਹਦਾ ਹੋਰ ਕੋਈ ਵਿਚਾਰ ਨਹੀਂ, ਕੋਈ ਅੱਗੇ ਇਹਦਾ ਕੋਈ ਸੀਨ ਨਹੀਂ ਚੱਲੇਗਾ, ਕਿਉਂਕਿ ਦੀ ਐਂਡ ਹੋ ਗਿਆ। ਜਦੋਂ ਮੈਨੂੰ ਗੁਰਮੁਖਾਂ ਦੀ ਸੰਗਤ ਵਿੱਚ ਇਹ ਗੱਲ ਸਮਝ ਪਈ ਵੀ ਇਹ ਔਗਣ ਮੇਰੀ ਜ਼ਿੰਦਗੀ ਵਾਸਤੇ ਲਾਹੇਵੰਦ ਨਹੀਂ, ਬਸ ਉਸੇ ਦਿਨ ਤੋਂ ਉਹ ਸਾਰੇ ਔਗਣਾਂ ਤੋਂ ਤੌਬਾ ਕਰ ਲਈ ਵੀ ਅੱਜ ਤੋਂ ਬਾਅਦ ਇਹ ਕਰਮ ਮੈਂ ਨਹੀਂ ਕਰਨੇ, ਦੀ ਐਂਡ ਹੋ ਗਿਆ। ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਜਦੋਂ ਸਮਝਾ ਦਿੰਦੇ ਨੇ ਨਾ, ਫਿਰ ਉਹ ਬੰਦਾ ਉਸ ਕਰਮਾਂ ਵਾਲੇ ਪਾਸੇ ਨਹੀਂ ਜਾਂਦਾ ਜਿੱਦਾਂ ਪਹਿਲਾਂ ਤੁਰਿਆ ਹੋਇਆ ਸੀ, ਉੱਥੇ ਦੀ ਐਂਡ ਹੋ ਗਿਆ, ਹੁਣ ਪਰਦਾ ਡਿੱਗ ਗਿਆ ਵੀ ਮੈਂ ਔਗਣਾਂ ਵਾਲੇ ਪਾਸੇ ਨਹੀਂ, ਮੈਂ ਤੇ ਗੁਣਾਂ ਵਾਲੇ ਪਾਸੇ ਜਾਵਾਂ। ਇੱਕ ਰਹਿਤਨਾਮੇ ਦੇ ਵਿੱਚੋਂ ਨਾ ਸਾਡੇ 'ਚ ਬਚਨ ਪ੍ਰਚਲਿਤ ਕੀਤਾ ਗਿਆ, ਕਿਉਂਕਿ ਜਦੋਂ ਅਸੀਂ ਆਪਣੇ ਗਲਤੀਆਂ ਲੁਕਾਉਣੀਆਂ ਹੁੰਦੀਆਂ ਨੇ ਨਾ, ਆਪਾਂ ਇੱਦਾਂ ਦੀਆਂ ਗੱਲਾਂ ਕੱਢ ਕੱਢ ਕੇ ਸਾਹਮਣੇ ਰੱਖੋਗੇ ਵੀ ਬੰਦਾ ਕਹੇ ਵਾਕਈ ਯਾਰ ਵੀ ਰਹਿਤਨਾਮੇ 'ਚ ਲਿਖਿਆ ਹੋਇਆ। ਪ੍ਰਚਾਰਿਆ ਜਾਂਦਾ ਵੀ ਸਿੱਖ ਜਿਹੜਾ ਹੈ ਨਾ ਪਰਦੇ ਕੱਜੂ ਹੋਏ, ਪਰਦੇ ਕੱਜੂ। ਹੁਣ ਵੀ ਕਿਸੇ ਦੀ ਗਲਤੀ ਦੇਖੇ, ਕਿਸੇ ਦਾ ਔਗਣ ਦੇਖੇ ਨਾ, ਉਹਦੇ 'ਤੇ ਪਰਦਾ ਪਾ ਦੇ ਵੀ ਨਾ ਨਾ ਭਾਈ ਇਹਨੂੰ ਨਹੀਂ ਫਰੋਲਣਾ। ਕੀ ਇਹ ਸਿਧਾਂਤ ਗੁਰਮਤ ਦੇ ਅਨੁਸਾਰ ਹੀ ਲਾਗੂ ਹੁੰਦਾ? ਗੁਰੂ ਪਾਤਸ਼ਾਹ ਤੇ ਜ਼ਿੰਦਗੀ ਦਾ ਹਰ ਇੱਕ ਔਗਣ ਸਾਡੇ ਨਾਲ ਸ਼ੇਅਰ ਕਰਦੇ ਨੇ ਵੀ ਜ਼ਿੰਦਗੀ 'ਚ ਇਹ ਪ੍ਰੋਬਲਮ ਹੈ ਭਾਈ, ਇਹਨੂੰ ਠੀਕ ਕਰ। ਪਰ ਇੱਦਾਂ ਦੀਆਂ ਗੱਲਾਂ ਜਦੋਂ ਪ੍ਰਚਾਰੀਆਂ ਜਾਂਦੀਆਂ ਨੇ ਵੀ ਫਿਰ ਬੰਦੇ ਨੂੰ ਚੁੱਪ ਕਰਾਉਣ ਵਾਸਤੇ ਵੀ ਨਾ ਨਾ ਭਾਈ, ਦੇਖੋ ਸਾਡੇ ਤੇ ਸਿੱਖਾਂ 'ਚ ਗੱਲ ਪ੍ਰਚਲਿਤ ਸੀ ਵੀ ਸਿੱਖ ਤੇ ਪਰਦੇ ਕੱਜੂ ਹੁੰਦਾ, ਪਰਦੇ ਕੱਜੂ ਹੁੰਦਾ ਜੇ ਕਿਸੇ ਇੱਜ਼ਤ ਕਿਸੇ ਮਜ਼ਲੂਮ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੋਏ ਉਹਦੀ ਰਾਖੀ ਕਰਨ ਵਾਸਤੇ। ਇਹ ਨਹੀਂ ਵੀ ਕਿਸੇ ਦੀਆਂ ਗਲਤੀਆਂ ਨੂੰ ਲੁਕੋ ਲੁਕੋ ਕੇ ਉਹ ਕਹੇ ਵੀ ਨਾ ਨਾ ਜੀ ਇਹ ਤੇ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ, ਇੱਦਾਂ ਦਾ ਗੁਰਮਤ ਦਾ ਕੋਈ ਸਿਧਾਂਤ ਨਹੀਂ। ਤੇ ਉੱਥੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਸ ਤਰੀਕੇ ਨਾਲ ਜਦੋਂ ਬੰਦਾ ਇਹਦੇ ਗੁਣਾਂ ਦਾ ਧਾਰਨੀ ਹੁੰਦਾ, ਉਹਦੀ ਜ਼ਿੰਦਗੀ ਵਿੱਚ ਜਿਹੜੇ ਲੱਖਾਂ ਹੀ ਕੀਤੇ ਹੋਏ ਔਗਣ ਨੇ ਉਹ ਫਿਰ ਹੌਲੀ ਹੌਲੀ ਗੁਣਾਂ ਦੇ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਦੀ ਜੀਵਨ ਦੀ ਕਿਰਿਆ ਸੌਖੀ ਹੋ ਜਾਂਦੀ ਹੈ। ਕਿਵੇਂ ਹੁੰਦੀ ਹੈ? ਕਹਿਣ ਲੱਗੇ ਦੀਵਾ ਮੇਰਾ, ਮੇਰਾ ਦੀਵਾ ਕੀ ਹੈ? ਏਕ ਨਾਮ, ਕਹਿੰਦੇ ਪਰਮੇਸ਼ਰ ਦਾ ਇੱਕ ਨਾਮ ਹੀ ਉਹਦੇ ਗੁਣ ਜਿਹੜੇ ਨੇ ਮੇਰੇ ਵਾਸਤੇ ਦੀਵਾ ਹੈ। ਫਿਰ ਇਹਨੂੰ ਜਲਾਇਆ ਕਿੱਦਾਂ? ਕਹਿਣ ਲੱਗੇ ਦੁੱਖ ਵਿੱਚ ਪਾਇਆ ਤੇਲ। ਹੁਣ ਜਿਹੜਾ ਦੁੱਖ ਵਿੱਚ, ਦੁੱਖ ਦੇ ਨਾਲ ਵਿੱਚ ਸ਼ਬਦ ਆਇਆ, ਵਿੱਚ ਦਾ ਜਿਹੜਾ ਸੰਬੰਧ ਉਹ ਦੀਵੇ ਦੇ ਨਾਲ ਹੈ, ਕਿਉਂਕਿ ਦੀਵੇ ਦੇ ਵਿੱਚ ਦੁੱਖਾਂ ਦਾ ਤੇਲ ਪੈਣਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹ ਜਿਹੜੀ ਜੀਵਨ ਦੀ ਜਾਂਚ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਵਾਰ ਵਾਰ ਦੁਖੀ ਕਰਦੀ ਸੀ, ਮੇਰੇ ਔਗਣ ਮੈਨੂੰ ਵਾਰ ਵਾਰ ਪਰੇਸ਼ਾਨ ਕਰਦੇ ਸੀ, ਉਹਨਾਂ ਸਾਰਿਆਂ ਨੂੰ ਮੈਂ ਉਸ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਵੀ ਹੁਣ ਉਹ ਜਮ ਵਕਾਰਾਂ ਰੂਪੀ ਆ ਕੇ ਮੈਨੂੰ ਵਾਰ ਵਾਰ ਦੁਖੀ ਨਾ ਕਰਨ, ਕਿਉਂਕਿ ਮੈਂ ਉਹਨਾਂ ਗੁਣਾਂ ਨੂੰ ਜਿਉਣਾ ਸ਼ੁਰੂ ਕਰ ਦਿੱਤਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਕਹਿਣ ਲੱਗੇ ਹੁਣ ਉਹ ਵਕਾਰ ਜਿਹੜੇ ਔਗਣ ਵਾਰ ਵਾਰ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦੁਖੀ ਕਰਦੇ ਸੀ, ਇਹ ਜਿਹੜੇ ਔਗਣ ਹੁਣ ਮੈਨੂੰ ਦੁਖੀ ਨਹੀਂ ਕਰਦੇ, ਕਿਉਂਕਿ ਮੈਂ ਗੁਣਾਂ ਦਾ ਧਾਰਨੀ ਹੋ ਗਿਆ, ਮੈਂ ਗੁਰੂ ਵਾਲਾ ਬਣ ਗਿਆ। ਤੇ ਗੁਰੂ ਪਾਤਸ਼ਾਹ ਅੱਗੇ ਸਮਝਾਉਂਦੇ ਨੇ ਜਿਹੜੇ ਲੋਕ ਪਿੰਡ ਭਰਾਣ ਦੀ ਜਿਹੜੀ ਕਿਰਿਆ ਕਰਦੇ ਨੇ, ਕਹਿਣ ਲੱਗੇ ਮੇਰੇ ਵਾਸਤੇ ਜਿਹੜਾ ਭਾਈ ਪਿੰਡ ਪੱਤਲ ਮੇਰੀ ਕੇਸੋ। ਹੁਣ ਇੱਥੇ ਵਿਸ਼ਰਾਮ ਹੈ, ਜਦੋਂ ਆਪਾਂ ਪੜਾਂਗੇ ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਹੁਣ ਅਸਲ ਦੇ ਵਿੱਚ ਉਹ ਸਾਰਾ ਕੀ ਹੈ? ਪਿੰਡ ਪੱਤਲ ਮੇਰੀ ਕੇਸੋ, ਉਹ ਕਿਰਿਆ ਕੀ ਹੈ? ਸੱਚ ਨਾਮ ਕਰਤਾਰ। ਮੈਂ ਇੱਦਾਂ ਦੇ ਪਿੰਡ ਭਰਾਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਵੀ ਤੁਸੀਂ ਕਹੋ ਵੀ ਜਜਮਾਨ ਸਾਡੇ ਘਰ ਆਏ ਉਹ ਇੱਕ ਪੇੜਾ ਬਣਾ ਕੇ ਰੱਖੇ, ਜਿਹੜੇ ਪਿੱਤਰ ਧਰਤੀ ਤੇ ਉਤਰੇ ਹੋਏ ਨੇ ਅੱਸੂ ਦੇ ਮਹੀਨੇ ਦੇ ਵਿੱਚ, ਇੱਕ ਬਣਾ ਕੇ ਰੱਖੇ ਘਰਦਿਆਂ ਆਪਣੇ ਦੇਵਤੇ ਵਾਸਤੇ ਤੇ ਬਾਕੀ ਜਿਹੜਾ ਭੋਜਨ ਹੈ ਉਹ ਆਪ ਛਕ ਲਵੇ, ਇੱਦਾਂ ਦਾ ਕਰਮ ਨਹੀਂ, ਇੱਦਾਂ ਦੀ ਪਿੰਡ ਪੱਤਲ ਦੀ ਕਿਰਿਆ ਨਹੀਂ। ਕਹਿਣ ਲੱਗੇ ਮੇਰੀ ਜਿਹੜੀ ਕਿਰਿਆ ਹੈ ਉਹ ਕੀ ਹੈ? ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ। ਉਸ ਕਰਤਾਰ ਦਾ ਸੱਚਾ ਨਾਮ ਹੀ ਮੇਰੇ ਵਾਸਤੇ ਇਹ ਕਰਮ ਨੇ, ਜਿਹੜੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ ਨੇ, ਪਰ ਪਰਮੇਸ਼ਰ ਦਾ ਸੱਚਾ ਨਾਮ ਹੀ ਮੈਂ ਇਹਨਾਂ ਸਾਰੇ ਕਰਮਾਂ ਨੂੰ ਬਣਾਇਆ ਹੋਇਆ। ਇੱਥੇ ਉੱਥੇ ਆਗੇ ਪਾਛੇ, ਹੁਣ ਦੇਖੋ ਜਦੋਂ ਇੱਥੇ ਉੱਥੇ ਆਗੇ ਪਾਛੇ ਦੀ ਗੱਲ ਚੱਲਦੀ ਹੈ ਨਾ, ਫਿਰ ਬੰਦਾ ਸੋਚਦਾ ਵੀ ਮਰਨ ਤੋਂ ਬਾਅਦ, ਵੀ ਕੋਈ ਮਰਨ ਤੋਂ ਬਾਅਦ ਗੱਲ ਚੱਲੀ ਹੈ ਵੀ ਹੁਣ ਬੰਦਾ ਮਰ ਗਿਆ, ਮਰਨ ਤੋਂ ਬਾਅਦ ਫਿਰ ਉੱਥੇ ਜਾ ਕੇ ਮੇਰੀ ਰੱਖਿਆ ਕਰਨ ਵਾਸਤੇ ਮੇਰੇ ਨਾਲ ਕੁਛ ਹੈ। ਪਰ ਗੁਰੂ ਪਾਤਸ਼ਾਹ ਜਦੋਂ ਗੁਰਬਾਣੀ ਵਿੱਚ ਸਾਨੂੰ ਇਹ ਸਮਝਾ ਦਿੰਦੇ ਨੇ ਕਿ ਇੱਕ ਦੱਜੈ ਇੱਕ ਦੱਬੀਐ ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਕਹਿੰਦੇ ਕੋਈ ਦੱਬ ਦਿੰਦਾ, ਕੋਈ ਸਾੜ ਦਿੰਦਾ, ਕੋਈ ਪਾਣੀ ਵਿੱਚ ਰੋੜ ਦਿੰਦਾ, ਕੋਈ ਕੁੱਤਿਆਂ ਦੇ ਵਾਸਤੇ ਭੋਜਨ ਵਾਸਤੇ ਟਾਵਰ ਤੇ ਨਾਲ ਸੁੱਟ ਦਿੰਦਾ, ਕੋਈ ਖੂਹ 'ਚ ਸੁੱਟ ਦਿੰਦਾ। ਪਰ ਕਹਿਣ ਲੱਗੇ ਇਸ ਗੱਲ ਦੇ ਬਾਰੇ ਪੱਕੇ ਤੌਰ 'ਤੇ ਨਹੀਂ ਦੱਸਿਆ ਜਾ ਸਕਦਾ ਵੀ ਅੱਗੇ ਜਾ ਕੇ ਹੁੰਦਾ ਕੀ ਹੈ, ਕਿਉਂਕਿ ਅੱਗੇ ਦਾ ਕੋਈ ਸੀਨ ਨਹੀਂ। ਜਦੋਂ ਆਪਾਂ ਇਹ ਗੱਲ ਸਮਝਦੇ ਹਾਂ ਨਾ, ਹੁਣ ਜਿਹੜੇ ਸੋਦਰ ਦਾ ਪਾਠ ਕਰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਹਿਜ ਸਮਝ ਪਏਗੀ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਉਹ ਸਾਰਿਆਂ ਦੀ ਸੰਭਾਲ ਕਿੱਥੇ ਕਰ ਰਿਹਾ? ਇੱਥੇ ਹੀ ਕਰ ਰਿਹਾ। ਫਿਰ ਕੋਈ ਇੱਥੋਂ ਬਾਹਰ ਦਾ ਨਰਕ ਨਹੀਂ ਵੀ ਬੰਦਾ ਸੋਚੇ। ਕੱਲ੍ਹ ਅਸੀਂ ਜਦੋਂ ਸਵੇਰੇ ਹੁਕਮ ਲਿਆ ਤੇ ਹੁਕਮ ਦੇ ਵਿੱਚ ਇੱਕ ਬਚਨ ਪਾਤਸ਼ਾਹ ਨੇ ਬਖਸ਼ਿਆ ਸੀ, ਉਹ ਕੀ ਸੀ? ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਉਹਦੇ ਵਿੱਚ ਕਰਮ ਕਾਂਡ ਗਣਾਏ ਨੇ ਪਾਤਸ਼ਾਹ ਨੇ, ਪੰਜਵੇਂ ਨੇ ਅਸ਼ਟਪਦੀ ਦੇ ਰੂਪ ਦੇ ਵਿੱਚ। ਉਹ ਕਹਿਣ ਲੱਗੇ ਵੀ ਜੇ ਕੋਈ ਬੰਦਾ ਰਾਜਸੀ ਹੋਏ, ਉਹਦੇ ਕੋਲ ਬੜੀਆਂ ਸਹੂਲਤਾਂ ਹੋਣ, ਕਰਿਆ ਹੁਕਮ ਜਿਹਨੂੰ ਵੀ ਹੁਕਮ ਕਰੇ ਅਫਾਰਾ, ਤੇ ਸਾਹਮਣੇ ਵਾਲੇ ਬੰਦੇ ਦੀ ਜ਼ਰੂਰਤ ਨਾ ਪਏ ਵੀ ਉਹਨੂੰ ਮੋੜ ਕੇ ਜਵਾਬ ਦੇ ਦੇ ਵੀ ਨਾ ਭਾਈ ਮੈਂ ਤੇਰਾ ਕੰਮ ਨਹੀਂ ਕਰ ਸਕਦਾ। ਕਹਿਣ ਲੱਗੇ ਇੰਨੀ ਤਾਕਤ ਹੋਏ, ਇੰਨੇ ਸੁੱਖਾਂ 'ਚ ਵੀ ਰਹਿੰਦਾ ਹੋਏ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋ ਕਨਕ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਉਹਦੇ ਵਿੱਚ ਅੱਗੇ ਸੇਜ ਦਾ ਜ਼ਿਕਰ ਕਰਦੇ ਨੇ, ਅਗਲੀ ਪੰਕਤੀ ਕਰਿਓ ਭਾਈ ਸਾਹਿਬ, ਅੱਗੇ ਉਹਦਾ ਜ਼ਿਕਰ ਕਰਦੇ ਨੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਹੁਣ ਇਹ ਸਾਰਾ ਕੁਝ ਕਿੱਥੇ ਆ? ਕਹਿਣ ਲੱਗੇ ਵੀ ਇੱਥੇ ਆ, ਇਸੇ ਸੰਸਾਰ ਦੇ ਵਿੱਚ, ਕਿਤੇ ਬਾਹਰ ਨਹੀਂ। ਵੀ ਤੁਸੀਂ ਸੋਚੋ ਮਰਨ ਤੋਂ ਬਾਅਦ ਦੀ ਗੱਲ ਹੈ, ਇਹ ਜਿਉਂਦੇ ਜੀ ਦੀ ਖੇਡ ਹੈ। ਜਿੱਥੇ ਵੀ ਆਗੇ ਪਾਛੇ ਆਏਗਾ, ਪਿੱਛੇ ਉਹ ਜਿੱਥੇ ਜਿਹੜੇ ਮੈਂ ਪਹਿਲਾਂ ਕਰਮ ਕਰ ਚੁੱਕਿਆ, ਤੇ ਅੱਗੇ ਦੀ ਜਦੋਂ ਗੱਲ ਆਏਗੀ, ਜਿਹੜਾ ਜੀਵਨ ਮੇਰਾ ਹਜੇ ਬਾਕੀ ਹੈ ਉਸ ਜੀਵਨ ਦੀ ਗੱਲ ਚੱਲ ਰਹੀ ਹੈ, ਇਹ ਨਹੀਂ ਵੀ ਮਰਨ ਤੋਂ ਬਾਅਦ ਦੀ ਖੇਡ ਚੱਲ ਰਹੀ ਹੈ। ਕਹਿਣ ਲੱਗੇ ਆਗੇ ਇੱਥੇ ਉੱਥੇ ਆਗੇ ਪਾਛੇ, ਇਹ ਮੇਰਾ ਆਧਾਰ, ਮੇਰੇ ਵਾਸਤੇ ਉਹ ਸੱਚ ਕਰਤਾਰ ਦਾ ਨਾਮ ਹੀ ਮੇਰੀ ਜ਼ਿੰਦਗੀ ਦਾ ਆਧਾਰ ਬਣਿਆ ਹੋਇਆ, ਮੈਨੂੰ ਹੋਰ ਕਿਸੇ ਵੀ ਕਰਮ ਕਾਂਡ ਵਾਲੇ ਪਾਸੇ ਜਾਣ ਦੀ ਜ਼ਰੂਰਤ ਨਹੀਂ। ਫਿਰ ਅੱਗੇ ਕਹਿੰਦੇ ਨੇ ਗੰਗ ਬਨਾਰਸ ਸਿਫਤ ਤੁਮਾਰੀ। ਹੁਣ ਜਦੋਂ ਆਪਾਂ ਇਹਨੂੰ ਸਪੇਸ ਦੇ ਕੇ ਪੜ੍ਹਾਂਗੇ ਨਾ, ਵੀ ਗੰਗ ਬਨਾਰਸ, ਲੋਕੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਬਨਾਰਸ ਜਾਂਦੇ ਨੇ, ਕਹਿਣ ਲੱਗੇ ਇਹ ਸਾਰਾ ਕੁਝ ਮੇਰੇ ਵਾਸਤੇ ਕੀ ਹੈ? ਗੰਗ ਬਨਾਰਸ ਸਿਫਤ ਤੁਮਾਰੀ, ਤੇਰੀ ਸਿਫਤ ਹੀ ਮੇਰੇ ਵਾਸਤੇ ਗੰਗਾ ਹੈ ਤੇ ਮੇਰੇ ਵਾਸਤੇ ਬਨਾਰਸ ਹੈ, ਮੈਨੂੰ ਉਹਨਾਂ ਥਾਵਾਂ ਤੇ ਜਾਣ ਦੀ ਲੋੜ ਨਹੀਂ। ਇਸੇ ਕਰਕੇ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਵੀ ਜਿਹੜੇ ਸਿੱਖ ਪਰਿਵਾਰ ਨੇ, ਉਹ ਜਦੋਂ ਅੰਗੀਠੇ ਸੰਭਾਲਣ ਦੀ ਗੱਲ ਆਉਂਦੀ ਹੈ, ਫਿਰ ਉੱਥੇ ਅੰਗੀਠਾ ਨਹੀਂ ਸੰਭਾਲਦੇ, ਉੱਥੇ ਅਸਥੀਆਂ ਸੰਭਾਲਦੇ ਨੇ, ਤੇ ਉਹਨਾਂ ਵਾਸਤੇ ਕੋਈ ਕੀਰਤਪੁਰ ਨੂੰ ਤੇ ਕੋਈ ਹਰਿਦੁਆਰ ਨੂੰ ਤੁਰਿਆ ਹੋਇਆ। ਇਹ ਸਾਰੇ ਕਰਮ ਨੂੰ ਪਾਤਸ਼ਾਹ ਨੇ ਦੋ ਪੰਕਤੀਆਂ ਦੇ ਵਿੱਚ ਸਮੇਟ ਕੇ ਰੱਖ ਦਿੱਤਾ ਵੀ ਮੈਨੂੰ ਕਿਸੇ ਵੀ ਥਾਂ ਤੇ ਜਾਣ ਦੀ ਲੋੜ ਨਹੀਂ, ਮੇਰੇ ਵਾਸਤੇ ਤੇਰੀ ਸਿਫਤ ਹੀ ਗੰਗਾ ਹੈ, ਮੇਰੇ ਵਾਸਤੇ ਤੇਰਾ ਬਨਾਰਸ, ਉਹ ਜਿੱਥੇ ਲੋਕੀ ਯਾਤਰਾ ਕਰਨ ਵਾਸਤੇ ਜਾਂਦੇ ਨੇ, ਉਹ ਤੇਰੀ ਸਿਫਤ ਹੀ ਮੇਰੇ ਵਾਸਤੇ ਹੈ। ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਓ। ਆਤਮ ਰਾਓ ਤੋਂ ਭਾਵ ਕੀ ਹੈ? ਬਈ ਜਦੋਂ ਆਪਾਂ ਦੇਖੋ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ ਨਾ ਆਪਾਂ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਦੇ ਦਿਲ ਨੂੰ ਖੋਜਣਾ ਕੀ ਹੈ? ਆਪਣੇ ਕੀਤੇ ਹੋਏ ਰੋਜ਼ ਦੇ ਕੰਮਾਂ ਦਾ ਅਨੈਲਿਸਿਸ ਕਰਨਾ, ਦੇਖਣਾ ਵੀ ਮੈਂ ਕੀਤਾ ਕੀ ਹੈ, ਉਹ ਹੈ ਆਪਣੇ ਆਪ ਨੂੰ ਖੋਜਣਾ। ਇਸੇ ਨੂੰ ਗੁਰੂ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਇਸ ਰੂਪ ਚ ਲਿਖਿਆ ਵੀ ਅੰਤਰਗਤ ਤੀਰਥ ਮਲ ਨਹਾਓ। ਉਹ ਮਲ ਕੇ ਨਹਾਉਣਾ ਕੀ ਹੈ ਵੀ ਜੋ ਮੈਂ ਕਰਮ ਕੀਤੇ ਨੇ ਉਹਨਾਂ ਦੇ ਬਾਰੇ ਮੈਂ ਪੜਚੋਲ ਕਰ ਲਵਾਂ ਵੀ ਮੈਂ ਕਿੱਥੇ ਗਲਤ ਸੀ ਤੇ ਕਿੱਥੇ ਸਹੀ ਸੀ। ਇਹਨੂੰ ਕਹਿੰਦੇ ਨੇ ਆਤਮ ਰਾਓ, ਆਪਣੇ ਅੰਦਰ ਨਹਾਉਣਾ, ਆਪਣੇ ਆਪ ਦੇ ਵਿੱਚ ਆਪਣੇ ਕੀਤੇ ਹੋਏ ਕਰਮਾਂ ਨੂੰ ਵਾਚਣਾ ਕਿ ਮੈਂ ਕੀ ਕੀਤਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੇਰੇ ਵਾਸਤੇ ਸੱਚਾ ਨਹਾਉਣਾ ਤੇ ਇਹੀ ਹੈ, ਸੱਚਾ ਨਹਾਵਣ ਤਾਂ ਥੀਐ ਜਾਂ ਅਹਿਨਿਸ ਲਾਗੈ ਭਾਉ। ਅਹਿਨਿਸ ਦਾ ਅਰਥ ਹੁੰਦਾ ਦਿਨ ਰਾਤ ਮੈਂ ਤੇਰੇ ਪਿਆਰ ਦੇ ਵਿੱਚ, ਤੇਰੇ ਪ੍ਰੇਮ ਦੇ ਵਿੱਚ, ਤੇਰੇ ਚਰਨਾਂ ਦੇ ਵਿੱਚ ਜੁੜਿਆ ਰਵਾਂ, ਮੇਰੇ ਵਾਸਤੇ ਇਹੀ ਜਿਹੜਾ ਸੱਚਾ ਨਹਾਉਣਾ ਹੈ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਜਦੋਂ ਅਖੀਰ ਦੇ ਵਿੱਚ ਸਾਨੂੰ ਲੈ ਕੇ ਜਾਂਦੇ ਨੇ, ਜਿਹੜੀ ਗੱਲ ਸਾਡੀ ਚੱਲੀ ਸੀ ਵੀ ਜਿਹੜਾ ਸ਼ਰਾਧ ਦਾ ਕਰਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੋੜਿਆ ਗਿਆ, ਪਾਤਸ਼ਾਹ ਕਹਿਣ ਲੱਗੇ ਇੱਕ ਲੋਕੀ ਹੋਰ ਛਮਛਰੀ ਬ੍ਰਾਹਮਣ ਵੱਟ ਪਿੰਡ ਖਾਏ। ਬ੍ਰਾਹਮਣ ਜਦੋਂ ਆਉਂਦਾ ਤੇ ਉਹ ਕਹਿੰਦਾ ਵੀ ਜਿਹੜੇ ਧਰਤੀ ਦੇ ਉੱਤੇ ਅੱਸੂ ਦੇ ਮਹੀਨੇ ਦੇ ਵਿੱਚ ਤੁਹਾਡੇ ਜਿਹੜੇ ਪਿੱਤਰ ਉਤਰੇ ਹੋਏ ਨੇ ਉਹਨਾਂ ਦੀ ਤ੍ਰਿਪਤੀ ਵਾਸਤੇ ਮੈਂ ਚੌਲਾਂ ਦੇ, ਆਟੇ ਦੇ ਜਾਂ ਜਵਾਂ ਦੇ ਜਿਹੜੇ ਪੇੜੇ ਵੱਟ ਕੇ ਇੱਕ ਉਹਨਾਂ ਨੂੰ ਦੇਵਾਂਗਾ ਜਿਹੜੇ ਪਿੱਤਰ ਉਤਰੇ ਹੋਏ ਨੇ, ਤੇ ਇੱਕ ਦੇਵਾਂਗਾ ਉਹਨਾਂ ਨੂੰ ਜਿਸ ਦੇਵਤੇ ਦੀ ਮੈਂ ਪੂਜਾ ਕਰਦਾ, ਤੇ ਬਾਕੀ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਉਹ ਮੈਂ ਆਪ ਛੱਕ ਕੇ ਫਿਰ ਉਹਨਾਂ ਦੀ ਤ੍ਰਿਪਤੀ ਵਾਸਤੇ ਮੈਂ ਕੁਝ ਮੰਤਰ ਪੜ੍ਹਾਂਗਾ। ਪਰ ਪਾਤਸ਼ਾਹ ਕਹਿਣ ਲੱਗੇ ਵੀ ਇਹ ਜਿਹੜਾ ਪਿੰਡ, ਇਹ ਜਿਹੜਾ ਪੇੜਾ ਉਹਨੇ ਵੱਟਿਆ, ਇਹ ਕਿੰਨਾ ਕੁ ਚਿਰ ਤੱਕ ਸਥਿਰ ਰਹਿ ਸਕਦਾ, ਕਿੰਨਾ ਕੁ ਚਿਰ ਤੱਕ ਟਿਕਿਆ ਰਹਿ ਸਕਦਾ। ਕਹਿਣ ਲੱਗੇ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੂਟਸ ਨਾਹੀਂ। ਪਰ ਕਹਿਣ ਲੱਗੇ ਜਿਹੜੀ ਮਾਲਕ ਦਾ ਬਖਸ਼ਿਸ਼ ਦਾ ਪੇੜਾ ਉਹ ਕਦੇ ਵੀ ਤੋਟ ਦੇ ਵਿੱਚ ਨਹੀਂ ਆਉਂਦਾ, ਉਹ ਕਦੇ ਵੀ ਨਿਖੁੱਟਦਾ ਨਹੀਂ, ਉਹ ਸਦਾ ਵਾਸਤੇ ਹੀ ਸਾਰਿਆਂ ਦੇ ਉੱਤੇ ਮਿਹਰਬਾਨ ਹੈ, ਸਾਰਿਆਂ ਨੂੰ ਉਹ ਦਾਤਾਂ ਦੇ ਰਿਹਾ। ਹੁਣ ਜਦੋਂ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਇਹ ਗੱਲ ਸਮਝਾਉਂਦੇ ਨੇ ਵੀ ਇਦਾਂ ਦਾ ਕੋਈ ਵੀ ਕਰਮ, ਚਾਹੇ ਉਹਨਾਂ ਦੇ ਪਿਤਾ ਦੇ ਸ਼ਰਾਧ ਦੇ ਨਾਲ ਸੰਬੰਧਿਤ ਹੈ, ਕਿਉਂਕਿ ਹੁਣ ਤੇ ਜਿਹੜੇ ਬੇਦੀ ਕੁਲ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਵੀ ਸ਼ਰਾਧ ਮਨਾਉਣਾ ਸ਼ੁਰੂ ਕੀਤਾ ਹੋਇਆ, ਉਹ ਜਦੋਂ ਜਦੋਂ ਦਿਲ ਕਰਦਾ ਮਨਾ ਲੈਂਦੇ ਨੇ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਿਤੇ ਵੀ ਇਹਨਾਂ ਗੱਲਾਂ ਦੀ ਸਾਨੂੰ ਆਗਿਆ ਨਹੀਂ ਦਿੰਦੀ, ਉਹਨਾਂ ਦੀ ਬਾਣੀ ਬਿਲਕੁਲ ਇਹਨਾਂ ਸਾਰੇ ਕਰਮਾਂ ਨੂੰ ਰੱਦ ਕਰਦੀ ਹੈ। ਤੇ ਇਹ ਗੱਲ ਅਸੀਂ ਪੱਕੀ ਸਮਝ ਲਈਏ ਵੀ ਜਿਹੜੀ ਇਹ ਸਾਖੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਦੇ ਨਾਲ ਜੋੜੀ ਗਈ ਹੈ, ਇਹ ਬਿਲਕੁਲ ਨਿਰਮੋਲ ਤੇ ਬਿਲਕੁਲ ਵੀ ਕਿਸੇ ਵੀ ਆਧਾਰ ਦੇ ਉੱਤੇ ਸਹੀ ਨਹੀਂ ਉਤਰਦੀ, ਤੇ ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਨਹੀਂ ਭਰਦੀ। ਦੂਜੀ ਜਿਹੜੀ ਸਾਖੀ ਹੈ ਉਹਦੇ ਵਿੱਚ ਇਹ ਗੱਲ ਪ੍ਰਚਾਰੀ ਗਈ ਵੀ ਜੋਤੀ ਜੋਤ ਸਮਾਉਣ ਮਗਰੋਂ ਸ਼੍ਰੀ ਚੰਦ ਤੇ ਲਖਮੀ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਪਾਤਸ਼ਾਹ ਦੁਬਾਰੇ ਜਿਉਂਦੇ ਹੋਏ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ। ਇਹ ਵੀ ਭਾਈ ਬਾਲੇ ਵਾਲੀ ਸਾਖੀ ਤੇ ਕਵੀ ਸੰਤੋਖ ਸਿੰਘ ਜੀ ਨੇ ਬੜੇ ਪੰਨੇ ਇਸੇ ਗੱਲ ਨੂੰ ਵਿਆਖਿਆ ਕਰਨ ਦੇ ਵਿੱਚ ਕਾਲੇ ਕੀਤੇ ਨੇ ਬਈ ਉਹ ਪਹਿਲਾਂ ਤੇ ਬੁਲਾਏ ਹੋਏ ਆਏ ਨਹੀਂ ਤੇ ਜਦੋਂ ਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ ਫਿਰ ਆ ਕੇ ਉਹਨਾਂ ਨੇ ਬੇਨਤੀ ਕੀਤੀ। ਸਵਾਲ ਕੀ ਸੀ? ਕਹਿਣ ਲੱਗੇ ਵੀ ਜਾਣ ਲੱਗੇ ਕੁਝ ਸਾਡੇ ਖਾਣ ਪੀਣ ਦਾ, ਕੁਛ ਸਾਡੇ ਕਾਰੋ ਵਿਹਾਰ ਦਾ ਕਹਿਣ ਲੱਗੇ ਕੋਈ ਇੰਤਜ਼ਾਮ ਤੇ ਕਰ ਜਾਂਦੇ? ਇਹ ਸਵਾਲ ਉਹ ਸਾਖੀ ਕਰ ਲਿਖਦਾ। ਹੁਣ ਦੇਖੋ ਵੀ ਜਦੋਂ ਇਹ ਗੱਲ ਗੁਰੂ ਪਾਤਸ਼ਾਹ ਦੇ ਬਾਰੇ ਉਹ ਲੋਕ ਲਿਖ ਰਹੇ ਨੇ ਵੀ ਗੁਰੂ ਸਾਹਿਬ ਲਖਮੀ ਦਾਸ ਦੇ ਤੇ ਸ਼੍ਰੀ ਚੰਦ ਦੇ ਕਹਿਣ ਦੇ ਉੱਤੇ ਦੁਬਾਰੇ ਜੀਵਤ ਹੋ ਕੇ ਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ, ਤੇ ਉਹਨਾਂ ਨੇ ਕੀ ਆਖਿਆ? ਕਹਿਣ ਲੱਗੇ ਵੀ ਤੁਸੀਂ ਗੁਰਤਾ ਗੱਦੀ ਸਾਨੂੰ ਦੇਣੀ ਸੀ ਉਹ ਨਹੀਂ ਦਿੱਤੀ, ਉਹ ਭਾਈ ਲਹਿਣਾ ਜੀ ਨੂੰ ਦੇ ਦਿੱਤੀ। ਕਹਿਣ ਲੱਗੇ ਹੁਣ ਅੱਗੇ ਸਾਡੇ ਵਾਸਤੇ ਤੇ ਕੁਝ ਨਾ ਕੁਝ ਤੇ ਕਰੋ, ਵੀ ਕੁਝ ਤੇ ਦੱਸੋ ਸਾਨੂੰ। ਇਹ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਤੋਂ ਕਹਾ ਕੇ ਫਿਰ ਗੁਰੂ ਪਾਤਸ਼ਾਹ ਤੋਂ ਇਹ ਕਹਾਇਆ ਜਾਂਦਾ ਵੀ ਤੁਹਾਡੇ ਕੋਲ ਰਿੱਧ ਸਿੱਧ ਹੋਵੇਗੀ, ਵੀ ਤੁਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਵੋਗੇ। ਇਹ ਗੱਲ ਸੁਣ ਕੇ ਕਹਿਣ ਲੱਗੇ ਜਦੋਂ ਗੁਰੂ ਸਾਹਿਬ ਨੇ ਸ਼੍ਰੀ ਚੰਦ ਨੂੰ ਇਹ ਗੱਲ ਕਹੀ ਵੀ ਤੁਸੀਂ ਰਿੱਧ ਸਿੱਧੀਆਂ ਦੇ ਮਾਲਕ ਹੋਵੋਗੇ, ਰਿੱਧ ਸਿੱਧ ਤੁਹਾਡੇ ਕੋਲ ਹੋਏਗੀ, ਕਹਿਣ ਲੱਗੇ ਇੰਨੀ ਗੱਲ ਦੇ ਨਾਲ ਗੁੱਸੇ ਹੋ ਕੇ ਉਹ ਬਾਹਰ ਨੂੰ ਭੱਜ ਗਿਆ ਵੀ ਇਹ ਗੱਲ ਮੈਂ ਕੀ ਕਰਨੀ। ਕਹਿਣ ਲੱਗੇ ਮੈਨੂੰ ਅਸਲ ਵਿੱਚ ਜਿਹੜਾ ਵਿਰੋਧੀ ਹੈ, ਦੇਖੋ ਜਦੋਂ ਉਹ ਸੁਨੇਹਾ ਭੇਜਦਾ ਨਾ ਲਖਮੀ ਦਾਸ ਨੂੰ ਤੇ ਸ਼੍ਰੀ ਚੰਦ ਨੂੰ, ਮਾਤਾ ਜੀ ਨੂੰ ਸੁਨੇਹਾ ਨਹੀਂ ਭੇਜਦਾ, ਇਹਦਾ ਮਤਲਬ ਕੀ ਹੈ? ਉਹ ਜਿਹੜਾ ਸਾਖੀ ਲਿਖਣ ਵਾਲਾ ਹੈ ਉਹ ਈਰਖਾ ਨਾਲ ਇਸ ਤਹਿਤ ਭਰਿਆ ਹੋਇਆ ਬਈ ਗੁਰੂ ਪਾਤਸ਼ਾਹ ਬਾਰ ਬਾਰ ਆਪਣੇ ਪੁੱਤਰਾਂ ਦੀ ਮਿੰਨਤਾਂ ਕਰਦੇ ਨੇ ਜਿਨ੍ਹਾਂ ਨੂੰ ਅੱਜ ਅਸੀਂ ਲੋਕੀ ਪ੍ਰਵਾਨ ਨਹੀਂ ਕਰਦੇ, ਕਿਉਂਕਿ ਗੁਰੂ ਸਾਹਿਬ ਨੇ ਧੀਰ ਮੱਲੀਆਂ ਦੇ ਨਾਲ, ਵਡਭਾਗੀਆਂ ਦੇ ਨਾਲ, ਇਹਨਾਂ ਲੋਕਾਂ ਦੇ ਨਾਲ ਵਰਤਣਾ ਮਨਾ ਕੀਤਾ। ਵੀ ਜਿਹੜਾ ਬੰਦਾ ਇੱਦਾਂ ਦੀ ਵਿਚਾਰਧਾਰਾ ਦਾ ਮਾਲਕ ਹੈ ਉਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ। ਤੇ ਜਦੋਂ ਇਹ ਗੱਲ ਕਹੀ, ਕਹਿਣ ਲੱਗੇ ਉਹਨੇ ਆਪਣੇ ਸਿਰ 'ਚ ਸਵਾਹ ਪਾ ਲਈ ਤੇ ਦੂਰ ਜਾ ਕੇ ਬੈਠ ਗਿਆ। ਫਿਰ ਉਹਨੂੰ ਮਨਾ ਕੇ ਲਿਆਏ, ਫਿਰ ਬਾਅਦ ਦੇ ਵਿੱਚ ਕੀ ਹੋਇਆ, ਕਹਿਣ ਲੱਗੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਜਿਹੜਾ ਉਦਾਸੀ ਬਾਣਾ ਬਖਸ਼ਿਆ ਵੀ ਤੁਸੀਂ ਹੁਣ ਉਦਾਸੀ ਪ੍ਰਥਾ ਸ਼ੁਰੂ ਕਰੋਗੇ। ਇਹ ਗੱਲ ਦੁਬਾਰੇ ਜਿਉਂਦੇ ਕਰਕੇ ਗੁਰੂ ਨਾਨਕ ਸਾਹਿਬ ਦੇ ਮੂੰਹ ਤੋਂ ਕਹਾਈ ਗਈ ਵੀ ਇਹ ਜਿਹੜਾ ਉਦਾਸੀਆਂ ਦਾ ਧਰਮ ਹੈ ਇਹ ਗੁਰੂ ਨਾਨਕ ਸਾਹਿਬ ਨੇ ਆਪ ਸ਼੍ਰੀ ਚੰਦ ਨੂੰ ਬਖਸ਼ਿਆ। ਪਹਿਲੀ ਗੱਲ ਤੇ ਦੁਬਾਰੇ ਜਦੋਂ ਇੱਕ ਵਾਰ ਕੋਈ ਚਲਾ ਗਿਆ, ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਬਾਰ ਬਾਰ ਇਹ ਗੱਲ ਸਮਝਾਉਂਦੇ ਨੇ, ਦੱਸਦੇ ਨੇ ਬਈ ਜੋ ਆਇਆ ਸੋ ਚੱਲ ਸੀ। ਚੱਲ ਸੀ ਦੀ ਗੱਲ ਤੇ ਆਈ ਹੈ, ਇਹ ਨਹੀਂ ਆਏਗਾ ਵੀ ਉਹ ਆ ਵੀ ਗਿਆ ਦੁਬਾਰੇ। ਉਹ ਤਾਂ ਕਹਿੰਦੇ ਵੀ ਜਿਹੜਾ ਚਲਾ ਗਿਆ ਉਹ ਚਲਾ ਗਿਆ, ਦੁਬਾਰੇ ਨਹੀਂ ਆਇਆ, ਦੁਬਾਰੇ ਮੁੜ ਕੇ ਨਹੀਂ ਆਉਂਦਾ। ਬਹੁਰ ਹਮ ਕਾਹੇ ਆਵੇਂਗੇ, ਕਹਿਣ ਲੱਗੇ ਵੀ ਇਹ ਦੁਬਾਰੇ ਦੁਬਾਰੇ ਆਉਣ ਦੀ ਖੇਡ ਨਹੀਂ, ਵੀ ਤੁਸੀਂ ਸੋਚੋ ਵੀ ਇਹ ਜੰਮਣ ਮਰਨ ਦਾ ਚੱਕਰ ਪਿਆ ਹੋਇਆ। ਇਹ ਗੱਲ ਜਦੋਂ ਉਹਨਾਂ ਦੇ ਮੂੰਹ ਤੋਂ ਕਹਾਈ ਗਈ, ਪਰ ਗੁਰੂ ਪਾਤਸ਼ਾਹ ਨੇ ਨਾਲ ਇਹ ਵੀ ਆਖਿਆ ਵੀ ਜਿਹੜੀ ਗੁਰਤਾ ਗੱਦੀ ਸੀ ਇਹ ਤੁਹਾਡੇ ਵਾਸਤੇ ਨਹੀਂ ਸੀ, ਇਹ ਤੇ ਭਾਈ ਲੈਣੇ ਵਾਸਤੇ ਹੀ ਸੀ। ਉਹਦੀ ਕਸਵੱਟੀ ਕੀ ਲਾਈ ਉਸ ਬੰਦੇ ਨੇ, ਉਹਦੀ ਕਸਵੱਟੀ ਲਾਈ ਵੀ ਇੱਕ ਗੋਦੜੀ ਦਿੱਤੀ, ਗੋਦੜਾ, ਉੱਥੇ ਗੋਦੜਾ ਲਿਖਿਆ, ਵੀ ਉਹਨੂੰ ਧਰਤੀ ਦੇ ਉੱਤੇ ਰੱਖ ਦਿੱਤਾ। ਕਹਿਣ ਲੱਗੇ ਵਾਰੀ ਵਾਰੀ ਸਾਰਿਆਂ ਨੂੰ ਚੁੱਕਣ ਵਾਸਤੇ ਕਿਹਾ ਵੀ ਤੁਸੀਂ ਚੁੱਕੋ। ਕਹਿਣ ਲੱਗੇ ਪਹਿਲਾਂ ਸ਼੍ਰੀ ਚੰਦ ਗਿਆ, ਉਹਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ, ਫਿਰ ਲਖਮੀ ਦਾਸ ਉਹਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ, ਫਿਰ ਬਾਬਾ ਬੁੱਢਾ ਜੀ ਉਹਦਾ ਕੋਲੋਂ ਵੀ ਨਹੀਂ ਚੁੱਕਿਆ ਗਿਆ। ਫਿਰ ਕਹਿਣ ਲੱਗੇ ਵੀ ਜਦੋਂ ਕਿਸੇ ਕੋਲੋਂ ਨਹੀਂ ਚੁੱਕਿਆ ਗਿਆ ਉਹ ਗੋਦੜੀ, ਤੇ ਕਹਿਣ ਲੱਗੇ ਫਿਰ ਭਾਈ ਲਹਿਣਾ ਜੀ ਨੂੰ ਕਿਹਾ ਵੀ ਤੁਸੀਂ ਚੁੱਕੋ। ਕਹਿਣ ਲੱਗੇ ਜਦੋਂ ਭਾਈ ਲਹਿਣਾ ਜੀ ਨੇ ਚੁੱਕ ਲਈ ਤੇ ਕਹਿਣ ਲੱਗੇ ਵੀ ਅਸਲੀ ਗੱਦੀ ਦੇ ਵਾਰਸ ਇਹੀ ਨੇ। ਉਹ ਗੋਦੜੀ ਚੁੱਕਣ ਦੀ ਕਸਵੱਟੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਾਲ ਜੋੜ ਕੇ ਉਹ ਭਾਈ ਬਾਲਾ ਜਿਹੜਾ ਹੈ ਇੱਥੇ ਲਿਆ ਕੇ ਖੜਾ ਕਰਦਾ ਵੀ ਉਹ ਗੋਦੜੀ ਚੁੱਕੀ ਗਈ ਤੇ ਇੱਧਰ ਗੱਦੀ ਮਿਲ ਗਈ। ਉਦਾਸੀ ਪ੍ਰਥਾ ਚੱਲ ਪਈ ਤੇ ਉਹ ਜਿੰਨੀ ਘਾਲ ਕਮਾਈ ਸੀ ਭਾਈ ਲਹਿਣਾ ਜੀ ਦੀ ਉਹ ਨਜ਼ਰ ਅੰਦਾਜ਼ ਕਰਕੇ ਇੱਕ ਕੱਪੜੇ ਦੇ ਟੁਕੜੇ ਤੇ ਲਿਆ ਕੇ ਰੱਖ ਦਿੱਤੀ ਗਈ ਵੀ ਆਹ ਕੱਪੜੇ ਤੇ ਲਿਆ ਕੇ ਸੀਮਤ ਹੋ ਗਈ ਉਹ ਸਾਰੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਜਿਹੜੀ ਸੀ। ਪਰ ਗੁਰਮਤ ਦੇਖੋ, ਗੁਰਮਤ ਦਾ ਪੱਖ ਕੀ ਹੈ, ਜਿਹੜਾ ਬੰਦਾ ਇਹ ਭਰੋਸਾ ਕਰਕੇ ਚੱਲਦਾ, ਜਦੋਂ ਆਪਾਂ ਪੜ੍ਹਦੇ ਹਾਂ ਨਾ ਪਰਮੇਸ਼ਰ ਨੇ ਨਿਯਮ ਬਣਾਇਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ, ਇਹ ਹੌਸਲਾ ਦਿੱਤਾ, ਨਿਯਮ ਦੱਸਿਆ ਵੀ ਉਹ ਅਕਾਲ ਪੁਰਖ ਨੇ ਸਾਰੀ ਜਿਹੜੀ ਮਾਨਵਤਾ ਪੈਦਾ ਕੀਤੀ ਪੂਰੀ ਕਾਇਨਾਤ ਦਾ ਉਹਨੇ ਰਿਜ਼ਕ ਦਾ ਇੱਕ ਸਾਈਕਲ ਬਣਾਇਆ ਹੋਇਆ, ਇੱਕ ਸਿਸਟਮ ਹੈ, ਉਹਦੇ ਤਹਿਤ ਤੈਨੂੰ ਉਹ ਰਿਜ਼ਕ ਮਿਲੇਗਾ। ਪਰ ਸ਼ਰਤ ਇਹ ਹੈ ਵੀ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਭੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿਣ ਲੱਗੇ ਇਸ ਤਰੀਕੇ ਦੇ ਨਾਲ ਤੈਨੂੰ ਉਦਮੀ ਹੋਣਾ ਪਏਗਾ, ਫਿਰ ਉਹ ਤੈਨੂੰ ਸਿਸਟਮ ਦੇ ਤਹਿਤ ਉਹ ਰਿਜ਼ਕ ਮਿਲ ਸਕਦਾ। ਜੇ ਤੂੰ ਸੋਚੇ ਵੀ ਉਦਮੀ ਨਹੀਂ ਹੋਣਾ, ਬਸ ਵਿਹਲੇ ਬੈਠਣਾ, ਤੇ ਇਹ ਜਿਹੜਾ ਰਿਜ਼ਕ ਦਾ ਸਵਾਲ ਉਹਨਾਂ ਨੇ ਉੱਥੇ ਰੱਖਿਆ, ਅਸੀਂ ਕਿੰਨੀ ਵਾਰੀ ਆਪਣੇ ਪ੍ਰਚਾਰਕਾਂ ਦੇ ਕੋਲੋਂ ਇਹ ਗੱਲ ਸੁਣ ਚੁੱਕੇ ਹਾਂ ਵੀ ਗੁਰੂ ਪਾਤਸ਼ਾਹ ਜਿਹੜਾ ਵਿਹਲੜ ਬੰਦਾ ਉਹਨੂੰ ਪ੍ਰਵਾਨ ਨਹੀਂ ਕਰਦੇ। ਅੱਜ ਸਾਡੀ ਵੀ ਕਿਤੇ ਨਾ ਕਿਤੇ ਮੈਂ ਇਹ ਮਹਿਸੂਸ ਕਰਦਾ, ਮੈਂ ਆਪਣੀ ਨਿੱਜੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਮੈਂ ਕਿਤੇ ਨਾ ਕਿਤੇ ਮਹਿਸੂਸ ਕਰਦਾ ਵੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਸਾਨੂੰ ਸਾਰੇ ਗੁਰੂ ਸਾਹਿਬਾਨ, ਸਿਰਫ ਅੱਠਵੇਂ ਪਾਤਸ਼ਾਹ ਛੋਟੀ ਉਮਰ ਦੇ ਵਿੱਚ ਸੀ, ਪਰ ਉਹ ਵੀ ਦਵਾਖਾਨਾ ਜਿਹੜਾ ਸੀ ਆਪਣੇ ਨਾਲ ਲੈ ਕੇ ਚੱਲਦੇ ਹੁੰਦੇ ਸੀ, ਜਿਹੜੇ ਸੇਵਾਦਾਰ ਸੀ ਉਹ ਜੜੀਆਂ ਬੂਟੀਆਂ ਨਾਲ ਰੱਖਦੇ ਹੁੰਦੇ ਸੀ, ਤਾਂ ਹੀ ਜਾ ਕੇ ਉਹਨਾਂ ਨੇ ਦਿੱਲੀ 'ਚ ਇਲਾਜ ਕੀਤਾ ਸੀ। ਉਹ ਸਾਰੀ ਕਿਰਤੀ ਸੀ ਆਪਣੀ ਕਿਰਤ ਵੀ ਨਾਲ ਕਰਦੇ ਸੀ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਹਾਂ, 17 ਸਾਲ ਕਰਤਾਰਪੁਰ ਦਾ ਜ਼ਿਕਰ ਆਉਂਦਾ ਹੈ ਅਖੀਰਲੇ ਸਮੇਂ ਦਾ, ਵੀ ਉਹਨਾਂ ਨੇ ਉੱਥੇ ਰਹਿ ਕੇ ਜਿੱਥੇ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਇਆ ਉੱਥੇ ਨਾਲ ਕਿਰਤ ਵੀ ਕਰਦੇ ਰਹੇ, ਖੇਤੀ ਦਾ ਕਾਰਜ ਵੀ ਕੀਤਾ। ਪਰ ਅੱਜ ਅਸੀਂ ਸਿਰਫ ਉਪਦੇਸ਼ ਦੇਣ ਜੋਗੇ ਰਹਿ ਗਏ ਹਾਂ, ਸਾਡੀ ਆਪਣੀ ਕਿਰਤ ਕਿੱਥੇ ਹੈ? ਅਸੀਂ ਫਿਰ ਕਹਿ ਦਿੰਦੇ ਹਾਂ ਜੀ ਦੇਖੋ ਜੀ ਗੁਰਮਤ ਦਾ ਸਹੀ ਪ੍ਰਚਾਰ ਕਰਨਾ ਹੀ ਸਾਡੀ ਕਿਰਤ ਹੈ, ਇਹ ਤੇ ਸਾਡਾ ਫਰਜ਼ ਹੈ, ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ। ਜੇ ਉਹ ਕਹਿੰਦਾ ਵੀ ਮੈਂ ਗੁਰੂ ਕਾ ਸਿੱਖ ਹਾਂ, ਹਰ ਇੱਕ ਸਿੱਖ ਦਾ ਇਹ ਤੇ ਫਰਜ਼ ਹੈ, ਇਹ ਕਿਰਤ ਕਿੱਦਾਂ ਹੋ ਗਈ? ਇਹ ਤੇ ਫਰਜ਼ ਹੈ ਸਾਡਾ ਵੀ ਗੁਰੂ ਦੀ ਸਹੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ, ਅਸੀਂ ਇੱਕ ਦੂਜੇ ਨਾਲ ਸਾਂਝੀ ਕਰੀਏ। ਪਰ ਉਹ ਕਿਰਤ ਦਾ ਪੱਖ ਜਿਹੜਾ ਸੀ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਾਇਬ ਹੋ ਚੁੱਕਾ ਹੈ। ਇਸੇ ਕਰਕੇ ਜਦੋਂ ਕਿਸੇ ਵੀ ਸਟੇਜ ਦੇ ਉੱਤੇ ਜਾ ਕੇ ਕੋਈ ਸਿੱਖ ਪ੍ਰਚਾਰਕ ਗੱਲ ਕਰਦਾ, ਉਹ ਪ੍ਰਧਾਨ ਦਾ ਖਿਆਲ ਕਰੇਗਾ, ਉਹ ਸੈਕਟਰੀ ਦਾ ਖਿਆਲ ਕਰੇਗਾ, ਉਹ ਖਜ਼ਾਨਚੀ ਦਾ ਖਿਆਲ ਕਰੇਗਾ, ਉਹ ਉੱਥੋਂ ਦੇ ਲੋਕਾਂ ਦਾ ਖਿਆਲ ਕਰੇਗਾ, ਮੇਰੇ ਪੱਲੇ 'ਚ ਕੀ ਪਏਗਾ। ਪਰ ਜਦੋਂ ਕਿਰਤ ਦੇ ਨਾਲ ਜੁੜਿਆ ਹੋਇਆ ਗੁਰਮਤ ਨੂੰ ਸਮਝਣ ਵਾਲਾ ਗੁਰਮਤ ਦੀ ਗੱਲ ਕਰੇਗਾ ਨਾ, ਫਿਰ ਉਹਦੇ ਅੰਦਰ ਇਹ ਤੌਖਲਾ ਨਹੀਂ ਰਹੇਗਾ ਵੀ ਕੌਣ ਡਾਲਰ ਰੱਖ ਕੇ ਗਿਆ ਤੇ ਕੌਣ ਨਹੀਂ ਰੱਖ ਕੇ ਗਿਆ, ਮੈਨੂੰ ਕੀ ਕਮੇਟੀ ਨੇ ਦੇਣਾ ਕੀ ਨਹੀਂ ਦੇਣਾ, ਇਹ ਮਨ ਦੇ ਵਿੱਚੋਂ ਤੌਖਲਾ ਹੀ ਦੂਰ ਹੋ ਗਿਆ। ਪਰ ਗੁਰੂ ਪਾਤਸ਼ਾਹ ਨੇ ਇਹ ਗੱਲ ਅਸੀਂ ਬੜੀ ਵਾਰੀ ਸੁਣਾਈ ਵੀ ਮਖੱਟੂ ਹੋਏ ਕਿ ਕੰਨ ਪੜਾਏ, ਸਾਡੇ ਪ੍ਰਚਾਰਕ ਨਹੀਂ ਮਖੱਟੂ। ਜੇ ਅਸੀਂ ਵਿਹਲਣਾ ਦੀ ਗੱਲ ਕਰਦੇ ਹਾਂ ਤੇ ਇਹ ਤੇ ਫਰਜ਼ ਸੀ ਗੁਰਮਤ ਦੀ ਗੱਲ ਕਰਨ ਦਾ ਹਰ ਇੱਕ ਸਿੱਖ ਦਾ, ਇਹ ਕੋਈ ਕੈਟਾਗਰੀ ਥੋੜੀ ਸੀ ਵੀ ਗੁਰੂ ਪਾਤਸ਼ਾਹ ਨੇ ਇੱਕ ਕੈਟਾਗਰੀ ਬਣਾ ਕੇ ਦਿੱਤੀ ਸੀ, ਇਹ ਤੇ ਸਾਡਾ ਫਰਜ਼ ਸੀ। ਪਰ ਕਹਿਣਗੇ ਮਖੱਟੂ ਹੋਏ ਕਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਜਿਹੜੇ ਗੁਰੂ ਪਾਤਸ਼ਾਹ ਸਾਨੂੰ ਇਹ ਵਿਸ਼ਵਾਸ ਦੇ ਰਹੇ ਨੇ ਵੀ ਜਿਹੜਾ ਬੰਦਾ ਕਿਰਤੀ ਹੁੰਦਾ ਨਾ, ਕਿਰਤੀ ਆਪਾਂ ਜਦੋਂ ਸਲੋਕ ਵਾਰਾਂ ਦੇ ਵਧੀਕ ਪੜ੍ਹਦੇ ਹਾਂ ਨਾ, ਇਹ ਸਾਰੇ ਮਸਲਿਆਂ ਨੂੰ ਗੁਰੂ ਪਾਤਸ਼ਾਹ ਨੇ ਸਾਡੇ ਨਾਲ ਡਿਸਕਸ ਕੀਤਾ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਉਦੋਂ ਸ਼ਾਹੇ ਕਿਆ ਨਿਸ਼ਾਨੀ, ਉਦੋਂ ਸ਼ਾਹੇ ਕਿਹਨੂੰ ਕਹਿੰਦੇ ਨੇ, ਉਦਮ ਨੂੰ। ਕਹਿਣ ਲੱਗੇ ਉਦਮ ਦੀ ਕੀ ਨਿਸ਼ਾਨੀ ਹੈ, ਜਿਹੜਾ ਬੰਦਾ ਉਦਮੀ ਹੈ, ਮਿਹਨਤ ਕਰਨ ਵਾਲਾ ਹੈ। ਉਦੋਂ ਸ਼ਾਹੇ ਕਿਆ ਨਿਸ਼ਾਨੀ, ਤੋਟ ਨਾ ਆਵੇ ਅੰਨੀ, ਉਹਦੇ ਘਰ ਅੰਨ ਦੀ ਤੋਟ ਨਹੀਂ ਰਹਿੰਦੀ। ਹੁਣ ਜਿਹੜਾ ਬੰਦਾ ਏਦਾਂ ਸ਼੍ਰੀ ਚੰਦ ਵਾਂਗੂ ਗੁਰੂ ਸਾਹਿਬ ਨੂੰ ਜੋਤੀ ਜੋਤ ਸਮਾਏ ਨੂੰ ਦੁਬਾਰੇ ਜਗਾ ਕੇ ਸਿਰਫ ਇਸ ਕਰਕੇ ਗੱਲ ਕਰਨੀ ਚਾਹ ਰਿਹਾ ਵੀ ਸਾਡੀ ਰੋਜੀ ਰੋਟੀ ਦਾ ਕੋਈ ਗੁਜ਼ਾਰਾ ਤੇ ਕਰ ਜਾਓ ਤੁਸੀਂ, ਪਰ ਇਹ ਕਿਉਂ ਜਗਾਇਆ? ਕਿਉਂਕਿ ਉਦਾਸੀ ਧਰਮ ਤਾਂ ਹੀ ਚੱਲਣਾ ਸੀ ਜਿਹੜਾ ਉਦਾਸੀਆਂ ਨੇ ਅੱਜ ਇਹ ਡੰਡਾ ਪਿੱਟਿਆ ਹੋਇਆ ਰੌਲੀ ਪਾਉਂਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਤੋਰਿਆ, ਇਹ ਜਗਾਇਆ ਤਾਂ ਆ ਵੀ ਉਦਾਸੀ ਚੱਲਣ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਗੁਰਮਤ ਦੇ ਵਿੱਚ ਤੁਸੀਂ ਦੇਖੋ ਬਾਣੀ ਦੇ ਵਿੱਚ ਇਸ ਗੱਲ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਜਦੋਂ ਇਸ ਤਰੀਕੇ ਦੇ ਨਾਲ ਇਹ ਗੱਲ ਪ੍ਰਵਾਨ ਨਹੀਂ ਕਰਦੇ ਤੇ ਫਿਰ ਗੁਰਮਤ ਦੇ ਵਿੱਚ ਜਿਹੜਾ ਵੀ ਬੰਦਾ ਇਹਨਾਂ ਕਰਮ ਕਾਂਡਾਂ ਦੇ ਵਿੱਚ ਐਸੀਆਂ ਗੱਲਾਂ ਦੇ ਵਿੱਚ ਉਲਝਿਆ ਹੋਇਆ ਤੇ ਗੁਰਮਤ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਗੱਲ ਸਾਡੇ ਵਿੱਚ ਪ੍ਰਚਾਰੀ ਗਈ ਹੈ ਵੀ ਉਹਨਾਂ ਨੂੰ ਦੁਬਾਰੇ ਉਠਾਇਆ ਇਸ ਕਰਕੇ ਵੀ ਸਾਨੂੰ ਵੀ ਕੁਛ ਦੇ ਕੇ ਜਾਓ, ਇੱਦਾਂ ਦੀ ਕੋਈ ਵੀ ਗੱਲ ਜਿਹੜੀ ਹੈ ਗੁਰਮਤ ਇਸ ਦੀ ਹਾਮੀਦਾਰ ਨਹੀਂ, ਗੁਰਮਤ ਇਸ ਨੂੰ ਪ੍ਰਵਾਨ ਨਹੀਂ ਕਰਦੀ। ਤੀਜੇ ਨੰਬਰ ਦੇ ਉੱਤੇ ਇੱਕ ਅਹਿਮ ਸਵਾਲ ਉਹ ਕੀ ਹੈ ਵੀ ਜਦੋਂ ਗੁਰੂ ਪਾਤਸ਼ਾਹ ਜੋਤੀ ਜੋਤ ਸਮਾਏ, ਹਿੰਦੂ ਵੀ ਇਕੱਠੇ ਹੋ ਗਏ ਤੇ ਮੁਸਲਮਾਨ ਵੀ ਇਕੱਠੇ ਹੋ ਗਏ, ਦੋਨਾਂ ਦੇ ਵਿੱਚ ਝਗੜਾ ਹੋ ਗਿਆ, ਇਹ ਗੱਲ ਪ੍ਰਚਾਰੀ, ਇਹ ਵੀ ਉਹਨਾਂ ਉੱਥੋਂ ਹੀ ਇਹ ਸਾਖੀ ਸਾਡੇ ਕੋਲ ਆਈ ਹੈ। ਮੁਸਲਮਾਨ ਕਹਿਣ ਬਾਬਾ ਸਾਡਾ ਤੇ ਹਿੰਦੂ ਕਹਿਣ ਵੀ ਸਾਡਾ, ਤੇ ਜੇ ਬਾਬੇ ਨੂੰ ਜਦੋਂ ਪੁੱਛਿਆ ਸੀ ਤੇ ਉਹਨਾਂ ਨੇ ਨਾਰਾ ਇਹ ਦਿੱਤਾ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਲੜਾਈ ਕੌਣ ਕਰ ਰਹੇ ਨੇ, ਕਰਵਾ ਕੌਣ ਰਿਹਾ? ਉਹ ਲੇਖਕ, ਉਹ ਜਿਹੜਾ ਨਹੀਂ ਚਾਹੁੰਦਾ ਵੀ ਗੁਰਮਤ ਦਾ ਸਹੀ ਪੱਖ ਲੋਕਾਂ ਦੇ ਸਾਹਮਣੇ ਆਏ, ਉਹਨਾਂ ਨੇ ਗੁਰੂ ਪਾਤਸ਼ਾਹ ਦੀ ਚਾਦਰ ਤੱਕ ਕਹਿੰਦੇ ਵੰਡਵਾ ਕੇ ਰੱਖ ਦਿੱਤੀ ਵੀ ਇੱਕ ਚਾਦਰ ਦਾ ਟੁਕੜਾ ਹਿੰਦੂਆਂ ਨੇ ਲੈ ਲਿਆ ਤੇ ਇੱਕ ਲੈ ਲਿਆ ਮੁਸਲਮਾਨਾਂ ਨੇ। ਤੇ ਸਿੱਖ ਕੀ ਕਰਦੇ ਸੀ ਉੱਥੇ? ਜਿਹਨੂੰ ਜ਼ਿੰਮੇਵਾਰੀ ਦਿੱਤੀ ਭਾਈ ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਕੀ ਕਰਦੇ ਸੀ ਉੱਥੇ? ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਜ਼ਿੰਮੇਵਾਰੀ ਦੇ ਤੀ, ਹੋਰਿਓ ਗੰਗ ਵਹਾਇਓਨ, ਦੁਨਿਆਈ ਆਖੇ ਕੇ ਓਨ, ਲੋਕੀ ਕਹਿਣ ਲੱਗੇ ਪੁੱਠੀ ਗੰਗਾ ਵਹਾ ਦਿੱਤੀ ਗੁਰੂ ਨਾਨਕ ਸਾਹਿਬ ਨੇ, ਲੋਕੀ ਆਪਣੇ ਬੱਚਿਆਂ ਨੂੰ ਗੱਦੀਆਂ ਦਿੰਦੇ ਨੇ, ਇਹਨਾਂ ਨੇ ਆਪਣੇ ਸੇਵਾਦਾਰ ਨੂੰ ਦੇ ਦਿੱਤੀ, ਉਲਟੀ ਗੰਗਾ ਵਹਾ ਦਿੱਤੀ, ਦੁਨਿਆਈ ਆਖੇ ਲੋਕੀ ਕਹਿਣ ਕੇ ਓਨ, ਕਹਿੰਦੇ ਇਹ ਕੀ ਕਰਤਾ? ਪੁੱਤਰ ਇੱਕ ਪਾਸੇ ਛੱਡ ਦਿੱਤੇ ਤੇ ਸੇਵਾਦਾਰ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਦਿੱਤੀ। ਤੇ ਉੱਥੇ ਜਦੋਂ ਇਹ ਵਿਚਾਰ ਚੱਲਦੀ ਹੈ ਵੀ ਗੁਰੂ ਸਾਹਿਬ ਦੀ ਜਿਹੜੀ ਚਾਦਰ ਜਿਹੜੀ ਸੀ ਉਹਨਾਂ ਨੇ ਵੰਡ ਲਈ, ਫਿਰ ਸਿੱਖਾਂ ਦਾ ਰੋਲ ਕਿੱਥੇ ਰਹਿ ਗਿਆ ਜੀ? ਸਿੱਖ ਕਿੱਥੇ ਜਾਣਗੇ? ਜਿਨ੍ਹਾਂ ਨੂੰ ਉਪਦੇਸ਼ ਦੇ ਕੇ ਗੁਰੂ ਪਾਤਸ਼ਾਹ ਨੇ ਭੌਰੇ ਬਣਾਇਆ, ਸਿੱਖ ਬਣਾਇਆ, ਤੇ ਉਹਨਾਂ ਦੇ ਕੋਲ ਹੀ ਗੁਰੂ ਸਾਹਿਬ ਦੇ ਸੰਸਕਾਰ ਕਰਨ ਦਾ ਅਧਿਕਾਰ ਵੀ ਨਹੀਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਾਤ ਪਾਤ ਦੇ ਖਿਲਾਫ, ਕਰਮ ਕਾਂਡਾਂ ਦੇ ਖਿਲਾਫ ਇਹ ਗੱਲ ਪ੍ਰਚਾਰੀ ਹੋਏ ਵੀ ਗੁਰੂ ਪਾਤਸ਼ਾਹ ਇਹਨਾਂ ਗੱਲਾਂ ਦੇ ਹਾਮੀਦਾਰ ਨਹੀਂ, ਫਿਰ ਉਹਨਾਂ ਦੇ ਵਾਸਤੇ ਹੀ ਜਦੋਂ ਸੰਸਕਾਰ ਦੀ ਗੱਲ ਆਉਂਦੀ ਹੈ ਫਿਰ ਦੋਨੋਂ ਝਗੜਾ ਕਰਕੇ ਬਹਿ ਜਾਂਦੇ ਨੇ। ਉਹ ਕਹਿੰਦੇ ਨਹੀਂ ਵੀ ਅਸੀਂ ਤੇ ਦਫਨਾਵਾਂਗੇ, ਕਹਿਣ ਲੱਗੇ ਨਹੀਂ ਅਸੀਂ ਸੰਸਕਾਰ ਕਰਾਂਗੇ। ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਵੀ ਗੁਰੂ ਪਾਤਸ਼ਾਹ ਨੇ ਇਹਨਾਂ ਦੋਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕੀਤਾ। ਕਬੀਰ ਸਾਹਿਬ ਦਾ ਬਚਨ ਆਪ ਜੀ ਦੀ ਸੇਵਾ 'ਚ ਰੱਖਾਂ, ਕਬੀਰ ਸਾਹਿਬ ਕਹਿੰਦੇ ਨੇ ਵੀ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਫਿਰ ਕੀ ਹੁੰਦਾ? ਕਹਿਣ ਲੱਗੇ ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ। ਕਹਿੰਦੇ ਜਾਂ ਤੇ ਜੇ ਕੋਈ ਨਹੀਂ ਵੀ ਸੰਭਾਲਣ ਵਾਲਾ ਹੁੰਦਾ, ਕਹਿਣ ਲੱਗੇ ਮੰਨ ਲਓ ਕੋਈ ਸਾੜਨ ਵਾਲਾ ਨਹੀਂ, ਤਾਂ ਵੀ ਕਿਰਮ ਉਹਨੂੰ ਨਿਬੇੜ ਦਿੰਦੇ ਨੇ। ਇਹ ਕੁਦਰਤ ਦਾ ਨਿਯਮ ਹੈ, ਰਹੇ ਕਿਰਮ ਦਾ ਲਿਖਾਈ। ਪਰ ਇਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਹ ਬਚਨ ਸਾਨੂੰ ਬਖਸ਼ਿਸ਼ ਕਰਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਭੀ ਸੋ ਭੀ ਸੰਗ ਨਾ ਹੋਇਆ। ਉਹ ਕਹਿਣ ਲੱਗੇ ਵੀ ਗੁਰੂ ਸਾਹਿਬ ਦੇਹੀ ਸਮੇਤ ਸੱਚਖੰਡ ਨੂੰ ਚਲੇ ਗਏ, ਅਲੋਪ ਹੋ ਗਏ। ਜਦੋਂ ਚਾਦਰ ਚੁੱਕੀ, ਚਾਦਰ ਦੇ ਥੱਲੇ ਕੁਛ ਵੀ ਨਹੀਂ ਸੀ, ਉੱਥੇ ਨਾ ਗੁਰੂ ਸਾਹਿਬ ਦੀ ਦੇਹੀ ਤੇ ਨਾ ਉੱਥੇ ਕੋਈ ਹੋਰ ਗੱਲ। ਹੁਣ ਜਦੋਂ ਇਹ ਗੱਲ ਜਿਹੜੀ ਹੈ ਇਹ ਪ੍ਰਚਾਰੀ ਗਈ ਉਹਨਾਂ ਦੇ ਕੋਲੋਂ, ਤੇ ਇਹ ਗੱਲ ਦਾ ਹਵਾਲਾ ਦੇਖੋ ਜੀ, ਕਿੰਨਾ ਪਿਆਰ ਸੀ, ਹਿੰਦੂ ਵੀ ਕਿੰਨਾ ਪਿਆਰ ਕਰਦੇ ਸੀ ਤੇ ਮੁਸਲਮਾਨ ਵੀ ਕਿੰਨਾ ਪਿਆਰ ਕਰਦੇ ਸੀ ਗੁਰੂ ਪਾਤਸ਼ਾਹ ਨੂੰ। ਪਰ ਇਹਦੇ ਵਿੱਚ ਕੀ ਏਕਤਾ ਵਾਲੀ, ਕੀ ਪਿਆਰ ਵਾਲੀ ਕੋਈ ਕਹਾਣੀ ਝਲਕਦੀ ਹੈ? ਜਿਸ ਰਹਿਬਰ ਨੇ ਹੁਣ ਸਾਰੀ ਜ਼ਿੰਦਗੀ ਸਾਡਾ ਪਿਓ ਸਾਨੂੰ ਜਿਨ੍ਹਾਂ ਕੰਮਾਂ ਤੋਂ ਰੋਕਦਾ ਰਹੇ ਵੀ ਪੁੱਤ ਤੇਰੇ ਵਾਸਤੇ ਇਹ ਕੰਮ ਠੀਕ ਨਹੀਂ, ਇਹ ਕੰਮ ਠੀਕ ਨਹੀਂ, ਉਸੇ ਪਿਓ ਦੇ ਜਾਣ ਤੋਂ ਬਾਅਦ ਫਿਰ ਉਸੇ ਕੰਮਾਂ ਨੂੰ ਕਰ ਕਰਕੇ ਬੰਦਾ ਇਹ ਕਹੇ ਵੀ ਮੇਰੇ ਪਿਓ ਨੇ ਇਸ ਤਰੀਕੇ ਨਾਲ ਨਹੀਂ ਜੇ ਰੋਕਿਆ ਸੀ ਵੀ ਤੂੰ ਇਹ ਨਾ ਕਰੀ, ਪਰ ਇਸ ਤਰੀਕੇ ਦਾ ਮੈਨੂੰ ਕਰਮ ਕਰਨ ਦਾ ਜਿਹੜਾ ਸੀ ਉਹ ਜ਼ਰੂਰ ਕਿਹਾ ਸੀ ਵੀ ਤੂੰ ਕਰ ਲਿਆ ਕਰੀ। ਹੁਣ ਇਹ ਮੂਰਖਤਾ ਸਾਡੀ ਹੈ ਵੀ ਅਸੀਂ ਏਕਤਾ ਦੇ ਨਾਂ ਦੇ ਉੱਤੇ, ਪਿਆਰ ਦੇ ਨਾਂ ਦੇ ਉੱਤੇ ਅਸੀਂ ਦੁਹਾਈ ਦੇਈ ਜਾਂਦੇ ਹਾਂ ਵੀ ਦੇਖੋ ਜੀ ਮੁਸਲਮਾਨ ਕਿੰਨਾ ਪਿਆਰ ਕਰਦੇ ਸੀ, ਸਾਰਿਆਂ 'ਚ ਏਕਤਾ ਕਿੰਨੀ ਸੀ। ਪਰ ਜਦੋਂ ਕਿਸੇ ਰਹਿਬਰ ਦੀ ਦੱਸੀ ਹੋਈ ਸਿੱਖਿਆ ਨੂੰ ਕੋਈ ਨਾ ਮੰਨੇ, ਨਾ ਮੰਨ ਕੇ ਵੀ ਉਹਨਾਂ ਹੀ ਕਰਮ ਕਾਂਡਾਂ ਨੂੰ ਕੰਟੀਨਿਊ ਕਰੇ, ਫਿਰ ਉਸ ਬੰਦੇ ਨੂੰ ਮੂਰਖ ਕਿਹਾ ਜਾ ਸਕਦਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਤੇ ਉੱਥੇ ਜਦੋਂ ਡੇਰਾ ਵੀ ਬਣਿਆ ਨਾ, ਜਦੋਂ ਕਹਿਣ ਲੱਗੇ ਵੀ ਗੁਰੂ ਪਾਤਸ਼ਾਹ ਦੇ ਜਿਹੜੇ ਸਪੁੱਤਰ ਸਨ ਉਹਨਾਂ ਨੇ, ਕਹਿਣ ਲੱਗੇ ਬਾਅਦ ਦੇ ਵਿੱਚ ਲਖਮੀ ਦਾਸ ਦਾ ਜਿਹੜਾ ਅੱਗੇ ਪੁੱਤ ਸੀ ਧਰਮਦਾਸ, ਉਹਨੇ ਕਹਿਣ ਲੱਗੇ ਉੱਥੇ ਇੱਕ ਬਸਤੀ ਵਸਾਈ ਸੀ, ਕਿਉਂਕਿ ਅਜੀਤੇ ਦਾ ਜਿਹੜਾ ਖੂਹ ਸੀ, ਕਿਉਂਕਿ ਜਦੋਂ ਕਰਤਾਰਪੁਰ ਗੁਰੂ ਸਾਹਿਬ ਵਸਾਉਂਦੇ ਨੇ, ਕਰਤਾਰਪੁਰ ਜਦੋਂ ਵਸਾਉਣ ਲੱਗੇ ਤੇ ਉਸ ਤੋਂ ਪਹਿਲਾਂ ਅਜੀਤੇ ਦੇ ਨਾਲ ਜਿਹੜੀ ਗੱਲ ਹੋਈ ਸੀ ਗੁਰੂ ਸਾਹਿਬ ਦੀ, ਉਹ ਜਿਹੜੀ ਜ਼ਮੀਨ ਸੀ ਜਿੱਥੇ ਕਰਤਾਰਪੁਰ ਵਸਿਆ ਸੀ ਉਹ ਅਜੀਤੇ ਦੀ ਸੀ, ਤੇ ਅਜੀਤੇ ਦੇ ਖੂਹ ਦੇ ਕੋਲ ਕਹਿਣ ਲੱਗੇ ਗੁਰੂ ਸਾਹਿਬ ਦੀ ਉਹ ਅਸਥੀਆਂ ਜਿਹੜੀਆਂ ਸੀ ਉਹਨਾਂ ਦੇ ਪੁੱਤਰਾਂ ਨੇ ਦੱਬ ਦਿੱਤੀਆਂ ਸੀ ਉੱਥੇ। ਫਿਰ ਬਾਅਦ ਦੇ ਵਿੱਚ ਜਾ ਕੇ ਧਰਮਦਾਸ ਨੇ ਕਹਿਣ ਲੱਗੇ ਇੱਕ ਝੌਂਪੜੀ ਬਣਾ ਲਈ, ਤੇ ਝੌਂਪੜੀ ਬਣਾਉਣ ਤੋਂ ਬਾਅਦ ਉੱਥੇ ਡੇਰਾ ਪ੍ਰਚਲਿਤ ਹੋ ਗਿਆ। ਡੇਰੇ ਤੋਂ ਭਾਵ ਕੀ ਹੈ? ਸਮਾਧ, ਵੀ ਇੱਥੇ ਗੁਰੂ ਨਾਨਕ ਸਾਹਿਬ ਦੀ ਸਮਾਧ ਹੈ, ਤੇ ਉੱਥੋਂ ਸ਼ਬਦ ਜਿਹੜਾ ਹੈ ਡੇਰਾ ਬਾਬਾ ਨਾਨਕ ਅੱਜ ਵੀ ਸਾਡੇ ਵਿੱਚ ਪ੍ਰਚਲਿਤ ਹੈ, ਵੀ ਇੱਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਸੀ, ਇੱਥੇ ਉਹਨਾਂ ਦੇ ਜਿਹੜੀ ਅਸਥੀਆਂ ਦੱਬੀਆਂ ਗਈਆਂ ਸੀ। ਪਰ ਤੁਸੀਂ ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ, ਇੱਥੇ ਇੱਕ ਗੱਲ ਅਖੀਰ ਦੇ ਵਿੱਚ ਦਾਸ ਨੇ ਜਿਹੜੀ ਮੈਂਸ਼ਨ ਕੀਤੀ ਹੈ ਸਾਹਮਣੇ ਤੁਹਾਡੇ ਆਏਗੀ, ਇਸ ਲਈ ਇਹ ਘਟਨਾ ਹਿੰਦੂ ਮੁਸਲਮਾਨ ਪਿਆਰ ਅਤੇ ਏਕਤਾ ਨੂੰ ਸਪਸ਼ਟ ਨਹੀਂ ਕਰਦੀ, ਸਗੋਂ ਮਨੁੱਖ ਦੀ ਅਗਿਆਨਤਾ, ਬੇਸਮਝੀ ਅਤੇ ਮੂਰਖਤਾ ਨੂੰ ਹੀ ਸਪਸ਼ਟ ਕਰਦੀ ਹੈ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਇਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਦੀ ਜਿਹੜੀ ਦੇਹ ਸੀ ਉਹ ਅਲੋਪ ਹੋ ਗਈ, ਇੱਦਾਂ ਦਾ ਕੋਈ ਕੰਮ ਨਹੀਂ ਹੋਇਆ, ਬਲਕਿ ਜਿੱਦਾਂ ਨੋਰਮਲੀ ਤਰੀਕੇ ਦੇ ਨਾਲ ਇੱਕ ਵਿਅਕਤੀ ਦਾ ਸੰਸਕਾਰ ਕੀਤਾ ਜਾਂਦਾ ਹੈ, ਉਚੇਚੇ ਤੌਰ 'ਤੇ ਗੁਰੂ ਪਾਤਸ਼ਾਹ ਦੀ ਦੇਹ ਨੂੰ ਉਸੇ ਤਰੀਕੇ ਦੇ ਨਾਲ ਸੰਸਕਾਰਿਆ ਗਿਆ, ਉੱਥੇ ਕੋਈ ਦੇਹ ਅਲੋਪ ਹੋਣ ਦੀ ਗੱਲ ਨਹੀਂ, ਕੋਈ ਇੱਦਾਂ ਚਾਦਰਾਂ ਨੂੰ ਪਾੜ ਕੇ ਕਿਸੇ ਨੂੰ ਹਿੰਦੂ ਨੂੰ ਕਿਸੇ ਮੁਸਲਮਾਨ ਨੂੰ ਦੇਣ ਦੀ ਗੱਲ ਨਹੀਂ। ਬਸ ਸਾਡੇ ਵਿੱਚ ਪਿਆਰ ਪਿਆਰ ਕਰਕੇ ਵੀ ਉਹਨਾਂ ਨੇ ਵੀ ਗੁਰੂ ਸਾਹਿਬ ਨੂੰ ਪਿਆਰ ਕੀਤਾ, ਜੇ ਉਹਨਾਂ ਨੇ ਪਿਆਰ ਕੀਤਾ ਹੁੰਦਾ ਤੇ ਗੁਰੂ ਦੀ ਗੱਲ ਨਾ ਮੰਨੀ ਹੁੰਦੀ। ਅਸੀਂ ਜਿਹੜਾ ਰੌਲਾ ਪਾਉਂਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਦੀ ਕਿਹੜੀ ਗੱਲ ਮੰਨ ਲਈ? ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਪੜ੍ਹਦੇ ਹਾਂ ਸੁਣਦੇ ਹਾਂ ਤੇ ਸਾਡੀ ਉਮਰਾਂ ਬੀਤ ਗਈਆਂ ਉਹੀ ਕਰਮ ਕਰਦੇ ਹਾਂ ਤੇ ਕੰਟੀਨਿਊ ਉਹ ਕਰਮ ਅੱਜ ਵੀ ਅਸੀਂ ਕਰੀ ਜਾ ਰਹੇ ਹਾਂ। ਗੁਰੂ ਪਾਤਸ਼ਾਹ ਜਦੋਂ ਸਾਨੂੰ ਵਾਰ ਵਾਰ ਬਾਣੀ ਦੇ ਵਿੱਚ ਇਹ ਹਵਾਲਾ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹ ਸੱਚੇ ਨਾਮ ਦੇ ਨਾਲ ਜੁੜਿਆ ਹੀ ਅਸਲ ਦੇ ਵਿੱਚ ਤੁਹਾਡਾ ਅੰਦਰ ਜਿਹੜਾ ਹੈ ਉਹ ਨਿਰਮਲ ਹੋ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਪਰ ਜਦੋਂ ਇਹ ਗੱਲ ਇੱਦਾਂ ਦੀਆਂ ਸਾਖੀਆਂ ਜਿਹੜੀਆਂ ਇਹ ਤਿੰਨ ਸਾਖੀਆਂ ਦਾਸ ਨੇ ਆਪ ਜੀ ਦੇ ਨਾਲ ਵਿਚਾਰੀਆਂ ਨੇ, ਜਦੋਂ ਇੱਦਾਂ ਦੀਆਂ ਸਾਖੀਆਂ ਨੂੰ ਅਸੀਂ ਵਾਰ ਵਾਰ ਸੱਚ ਮੰਨ ਕੇ ਉਸੇ ਤਰੀਕੇ ਨਾਲ ਆਪਣੇ ਕਰਮ ਜਾਰੀ ਰੱਖਾਂਗੇ, ਫਿਰ ਸਾਡੇ ਵਿੱਚ ਉਹੀ ਮੂਰਖਤਾ, ਉਹੀ ਅਗਿਆਨਤਾ, ਉਹੀ ਨਾ ਸਮਝੀ ਜਿਹੜੀ ਹੈ ਪੀੜ੍ਹੀ ਦਰ ਪੀੜ੍ਹੀ ਅੱਗੇ ਸਾਡੇ ਬੱਚਿਆਂ ਦੇ ਕੋਲ ਜਾਂਦੀ ਰਹੇਗੀ। ਫਿਰ ਅਸੀਂ ਰੌਲਾ ਪਾਈ ਜਾਵਾਂਗੇ ਵੀ ਸਾਨੂੰ ਕੋਈ ਦੱਸਣ ਵਾਲਾ ਨਹੀਂ, ਸਾਨੂੰ ਕੋਈ ਪ੍ਰਚਾਰ ਕਰਨ ਵਾਲਾ ਨਹੀਂ। ਇਹ ਸਾਰੀ ਗੱਲ ਅਸੀਂ ਬਾਣੀ ਪੜ੍ਹ ਕੇ ਆਪ ਸਮਝਣੀ ਹੈ ਤੇ ਆਪ ਸਮਝ ਕੇ ਉਹਨੂੰ ਜਿਉਣਾ। ਜੇ ਅਸੀਂ ਨਹੀਂ ਜਿਉਂਦੇ, ਸਿਰਫ ਪੜ੍ਹ ਲੈਂਦੇ ਹਾਂ, ਤੇ ਫਿਰ ਉਹ ਜਿਹੜੇ ਬਚਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਵੇਦ ਕੁਰਾਨ ਪੜ੍ਹੇ ਕਾ ਕਿਆ ਗੁਣ, ਅਸੀਂ ਉਹਨਾਂ ਨੂੰ ਤੇ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਵੇਦਾਂ ਦਾ ਪਾਠ ਕਰਦੇ ਹੋ, ਇਹਦਾ ਕੀ ਫਾਇਦਾ? ਅਸੀਂ ਉਹਨਾਂ ਨੂੰ ਤੇ ਬੜਾ ਟਾਰਗੇਟ ਕਰਦੇ ਹਾਂ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ। ਅਸੀਂ ਉਹਨਾਂ ਨੂੰ ਤੇ ਬੜਾ ਟਾਰਗੇਟ ਕਰਕੇ ਕਹਿੰਦੇ ਹਾਂ, ਪਰ ਜਦੋਂ ਗੁਰੂ ਸਾਹਿਬ ਸਾਨੂੰ ਪੁੱਛਣ ਵੀ ਤੁਸੀਂ ਕੀ ਪੜ੍ਹ ਕੇ ਸਿੱਖਿਆ, ਜਿਵੇਂ ਸਹਿਜ ਪਾਠ ਜਦੋਂ ਹੋ ਰਿਹਾ ਸੀ, ਇੱਕ ਬਚਨ ਪੜ੍ਹਨ ਦੇ ਵਿੱਚ ਆਇਆ, ਜਦੋਂ ਆਪਾਂ ਵਾਰ ਵਾਰ ਪੜ੍ਹਦੇ ਹਾਂ, ਸੁਣਦੇ ਹਾਂ, ਕਥਾ ਸੁਣੀ, ਬਾਣੀ ਪੜ੍ਹੀ, ਬਾਣੀ ਸੁਣੀ, ਪਰ ਜੇ ਉਹ ਸੁਣ ਕੇ ਸਾਡਾ ਅੰਦਰ ਤਬਦੀਲ ਨਹੀਂ ਹੋਇਆ, ਸਾਡਾ ਅੰਦਰ ਉਹ ਸੁਭਾਅ ਜਿਹੜਾ ਬਣਿਆ ਹੋਇਆ ਪਹਿਲਾਂ ਦਾ, ਜੇ ਉਹ ਕਨਵਰਟ ਨਹੀਂ ਹੁੰਦਾ ਗੁਰਮਤਿ ਦੇ ਵਿੱਚ, ਤੇ ਫਿਰ ਉਹ ਪੜ੍ਹੇ ਸੁਣੇ ਦਾ ਸਾਡਾ ਵੀ ਉਹ ਖੋਤੇ ਤੇ ਜਿੱਦਾਂ ਭਾਰ ਲੱਦਿਆ ਹੋਇਆ ਨਾ, ਖਰ ਚੰਦਨ, ਕਹਿੰਦੇ ਉਹ ਸਾਡੇ ਤੇ ਵੀ ਉਹੀ ਗੱਲ ਢੁੱਕਦੀ ਹੈ, ਅਸੀਂ ਕੋਈ ਵੱਖਰੇ ਨਹੀਂ ਰਹਿ ਜਾਂਦੇ। ਤੈ ਨਰ ਕਿਆ ਪੁਰਾਨ ਸੁਣ ਕੀਨਾ, ਬੜੀ ਵਾਰੀ ਸੁਣਿਆ ਅਸੀਂ ਵੀ ਤੂੰ ਕੀਤਾ ਕੀ ਹੈ ਭਾਈ, ਜੇ ਤੂੰ ਗੁਰਮਤਿ ਦੀ ਗੱਲ ਸੁਣ ਲਈ, ਇਸ ਗੁਰਮਤਿ ਦੀ ਗੱਲ ਦਾ ਕੀਤਾ ਕੀ ਹੈ। ਤੈ ਨਰ ਕਿਆ ਪੁਰਾਨ ਸੁਣ ਕੀਨਾ, ਅਨ ਭਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਕਹਿਣ ਲੱਗੇ ਜੇ ਤੇਰੇ ਅੰਦਰ ਦੇ ਇਹ ਔਗਣ ਹੀ ਤੇਰੇ ਤੋਂ ਕੰਟਰੋਲ ਨਹੀਂ ਹੋਏ, ਫਿਰ ਤੂੰ ਕੀ ਕੀਤਾ, ਸੁਣੀ ਤੇ ਤੂੰ ਗਿਆ, ਪਰ ਉਹ ਸੁਣੇ ਦਾ ਤਾਂ ਹੀ ਫਾਇਦਾ ਜਦੋਂ ਸੁਣਿਆ, ਮੰਨਿਆ, ਮਨ ਕੀਤਾ, ਭਾਓ ਅੰਤਰਗਤ ਤੀਰਥ ਮਲ ਨਾਓ। ਫਿਰ ਮਨੁੱਖ ਕਹੇਗਾ ਵੀ ਸੱਚੇ ਪਾਤਸ਼ਾਹ ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਇਹ ਜਿਹੜੀਆਂ ਗੱਲਾਂ ਸਾਡੇ ਵਿੱਚ ਪ੍ਰਚਾਰੀਆਂ ਗਈਆਂ, ਸਤ ਸੰਗਤ, ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਹ ਸੁਮਤ ਬਖਸ਼ਣ ਕਿ ਅਸੀਂ ਆਪ ਬਾਣੀ ਪੜ੍ਹਨ ਲੱਗੀਏ, ਬਾਣੀ ਨੂੰ ਵਿਚਾਰੀਏ, ਤੇ ਜਿੱਦਾਂ ਜਿੱਦਾਂ ਬਾਣੀ ਨੂੰ ਵਿਚਾਰਾਂਗੇ, ਉਦਾਂ ਉਦਾਂ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਵੀ ਅਸੀਂ ਬਣਾਉਂਦੇ ਜਾਈਏ, ਤਾਂ ਜਾ ਕੇ ਸਾਡਾ ਇਹ ਗਾਇਆ, ਸੁਣਿਆ ਤੇ ਪੜ੍ਹਿਆ ਤੇ ਵਿਚਾਰਿਆ ਸਫਲ ਹੋ ਸਕਦਾ ਹੈ। ਜੇ ਅਸੀਂ ਇਹਦੇ ਨਾਲ ਸੱਚੀ ਮੁੱਚੀ ਇਕਮਿਕ ਹੋ ਕੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਇਹਦਾ ਰੂਪ ਹੋਣ ਵਾਸਤੇ ਇਹਦੇ ਗੁਣਾਂ ਨੂੰ ਧਾਰਨ ਕਰਨਾ ਪਏਗਾ, ਤਾਂ ਹੀ ਸਾਡਾ ਜੀਵਨ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦੇ ਫਲਸਫਿਆਂ ਦੇ ਉੱਤੇ ਜਿਹੜਾ ਸਫਲ ਹੋ ਸਕਦਾ ਹੈ, ਤਾਂ ਹੀ ਅਸੀਂ ਇੱਕ ਨਰੋਇਆ ਸਮਾਜ ਸਿਰਜ ਸਕਦੇ ਹਾਂ, ਜੇ ਅਸੀਂ ਆਪਣੇ ਆਪ ਨੂੰ ਉਹਨਾਂ ਗੁਣਾਂ ਦੇ ਧਾਰਨੀ ਬਣਾਵਾਂਗੇ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।